सब तेरा कहो नानक सब तेरी वडियाई कोई नाओ न जाने मेरा मांडो सूरमा अब जूझन को दाओ वाहेगुरु जी ਕਲਗੀਆਂ ਵਾਲੇ ਦਾ ਮੁੱਖ ਵਾਕ ਕਲਗੀਆਂ ਵਾਲੇ ਦਾ ਸਿੱਖ ਸਿਲਕਣ ਵਾਹੁੰਦਾ ਧੜਕੇ ਨਾ ਉਹ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਮੁੱਖ ਵਾਕ ਕਲਗੀਆਂ ਵਾਲੇ ਦਾ Thank you. ਬਾਟੇ ਚੋਂ ਅੰਮ੍ਰਿਤ ਦੇ ਉਸਨੇ ਇੱਕ ਅਨੋਖੀ ਸਾਂਝ ਬਣਾਈ ਏ।
ਬਾਟੇ ਚੋਂ ਅੰਮ੍ਰਿਤ ਦੇ ਉਸਨੇ ਇੱਕ ਅਨੋਖੀ ਸਾਂਝ ਬਣਾਈ ਏ।
ਦੇਖਣ ਨੂੰ ਪੰਜ ਪਿਆਰੇ ਸੀ ਪਰ ਲੱਗਦੇ ਭਾਈ ਭਾਈ ਏ।
ਦੇਖਣ ਨੂੰ ਪੰਜ ਪਿਆਰੇ ਸੀ ਪਰ ਲੱਗਦੇ ਪਾਈ ਪਾਈਏ।
ਮਰਿਆਦਾ ਪੰਜਾਂ ਕੱਕਿਆਂ ਦੀ,
ਮਰਿਆਦਾ ਪੰਜਾਂ ਕੱਕਿਆਂ ਦੀ,
ਤੁਸੀਂ ਭੁੱਲਿਓ ਜ਼ਬਾਨੀ ਪੜ ਕੇ ਨਾ,
ਉਹ ਤਾਂ ਕੰਡਿਆਂ ਤੇ ਸੁੱਤਾ ਸੀ, ਮੇਰੀ ਕੌਮ ਨੂੰ ਕੰਡਾ ਰੜਕੇ ਨਾ।
ਮੁੱਖ ਵਾਕ ਕਲਗੀਆਂ ਵਾਲੇ ਦਾ, ਉਸ ਮੁਖ ਚੋਂ ਕੱਢਿਆ ਬੋਲਾਂ ਨੂੰ ਤੇ ਸਿਰ ਦੇ ਨਾਲ ਨਭਾਏ।
ਮੁਖ ਚੋਂ ਕੱਢਿਆ ਬੋਲਾਂ ਨੂੰ ਤੇ ਸਿਰ ਦੇ ਨਾਲ ਨਭਾਇਆ ਏ।
ਉਸ ਮਾਂ ਗੁਜਰੀ ਦੇ ਹੀਰੇ ਨੇ ਸਿੱਖੀ ਦਾ ਮਹਿਲ ਬਣਾਇਆ ਏ।
ਮਾਂ ਗੁਜਰੀ ਦੇ ਹੀਰੇ ਨੇ ਸਿੱਖੀ ਦਾ ਮਹਿਲ ਬਣਾਇਆ ਏ।
ਚੈਕੇ ਨੇ ਫੁੱਲ ਬਗੀਚੇ ਦੇ,
ਫੁੱਲ ਬਗੀਚੇ ਦੇ,
ਸੁੱਕ ਜਾਣ ਕਦੇ ਝੜਕੇ ਨਾ,
ਉਹ ਤਾਂ ਕੰਡਿਆਂ ਤੇ ਸੁੱਤਾ ਸੀ, ਮੇਰੀ ਕੌਮ ਨੂੰ ਕੰਡਾ ਰੜਕੇ ਨਾ।
ਮੁੱਖ ਵਾਕ ਕਲਗੀਆਂ ਵਾਲੇ ਦਾ, ਉਸ ਕੌਮ ਦੇ ਕੰਡੇ ਚੁਣ ਚੁਣ ਕੇ ਤੇ ਆਪਣੇ ਹੇਠ ਵਿਛਾਏ ਸੀ।
ਉਸ ਕੌਮ ਦੇ ਕੰਡੇ ਚੁਣ ਚੁਣ ਕੇ ਤੇ ਆਪਣੇ ਹੇਠ ਵਿਛਾਏ ਸੀ।
ਉਹਨੇ ਆਪਣੇ ਦੀਪ ਬੁਝਾ ਕੇ ਤੇ ਘਰ ਘਰ ਵਿੱਚ ਦੀਪ ਜਗਾਏ ਸੀ।
ਆਪਣੇ ਦੀਪ ਬੁਝਾ ਕੇ ਤੇ ਘਰ ਘਰ ਵਿੱਚ ਦੀਪ ਜਗਾਏ ਸੀ।
ਅੱਜ ਉਸ ਪਿਤਾ ਦੀ ਨੇਕੀ ਨੂੰ,
ਅੱਜ ਉਸ ਪਿਤਾ ਦੀ ਨੇਕੀ ਨੂੰ,
ਤੁਸੀਂ ਭੁੱਲਿਓ ਜ਼ਬਾਨੀ ਪੜ ਕੇ ਨਾ,
ਉਹ ਤਾਂ ਕੰਡਿਆਂ ਤੇ ਸੁੱਤਾ ਸੀ, ਮੇਰੀ ਕੌਮ ਨੂੰ ਕੰਡਾ ਰੜਕੇ ਨਾ।
ਮੁੱਖ ਵਾਕ ਕਲਗੀਆਂ ਵਾਲੇ ਦਾ, ਮਜ਼ਲੂਮਾਂ ਅਤੇ ਮਾਸੂਮਾਂ ਦੀ ਜਦ ਰਾਖੀ ਕਰਨੀ ਪੈਂਦੀ ਏ।
ਮਜ਼ਲੂਮਾਂ ਅਤੇ ਮਾਸੂਮਾਂ ਦੀ ਜਦ ਰਾਖੀ ਕਰਨੀ ਪੈਂਦੀ ਏ।
ਫਿਰ ਹਰ ਮੁਸ਼ਕਲ ਦੇ ਹੁੰਦਿਆਂ ਵੀ ਹਰ ਔਕੜ ਜਰਨੀ ਪੈਂਦੀ ਏ।
ਫਿਰ ਹਰ ਮੁਸ਼ਕਲ ਦੇ ਹੁੰਦਿਆਂ ਵੀ
हर ओकड़ जरनी पैंदी ए
मेरा सच्चा सिख महान मिया
मेरा सच्चा सिख महान मिया
बे दोषां दे सर करके ना
वो ता कंडिया ते सुत्ता सी मेरी कौम नु कंडा रड़के ना
मुख वाक कलगियां वाले दा
गुरु दरबार विच सज बैठे सन्मान योग माई भाई गुरु सवारे खालसा साहिब संगत जी गज के फतेह बुलाओ वाहे गुरु जी का खालसा वाहे गुरु जी की फतेह। हुणे हुणे साढ़े तो पहला मेरे अति सत्कार योग बाबा जी महापुरख बाबा हरी सिंह जी रंधावे वाले गुर इतिहास के पन्निया तो आपानू खोज भरपूर प्रवचना राही गुर इतिहास सरवण करवा रहे सन। तीन पक्ष ने साडा इतिहास दे गुरु नानक देव महाराज जी तो लैके 1708 ईस्वी 7 अक्तूबर तक गुरु गोबिंद सिंह महाराज जी दे सचखंड जान तक ये जिन्ना इतिहास का दायरा है इसनू गुर इतिहास कहा जाता है। ते जिस इतिहास की आप विचार कर रहे हैं जिसका कल 22 मई वाले दिन सरहिंद फतेह दिन है बाबा बंदा सिंह बहादुर तो लैके महाराजा दलीप सिंह की मौत तक फ्रांस के ग्रांड होटल विच पैरिस विच उसकी मौत हुई है उस तक जिन्ना इतिहास का दायरा है इसनू सिख इतिहास कहा जाता है। उस तो बाद अंग्रेज आ गया हिंदुस्तान विच ते पंजाब विच आ गया 1847 विच आपां पहला विचार कर चुके हैं वार दे राही इसनू 1947 तक ते उस तो बाद अज तक जिन्ना इतिहास का दायरा है जिदे विचों सत्कारयोग महापुरख होने आपां नू ब्रह्म ज्ञानी महापुरख संत बाबा गुरबचन सिंह जी खालसा भिंडरां वाले महापुरखां दे संत सुंदर सिंह जी खालसा पिंडरां वाले महापुरखां दे प्रवचन सरवण करवा रहे सन ये जिन्ना इतिहास का दायरा है इसनू कौमी इतिहास कहा जाता है। आपां गुर इतिहास ते सिख इतिहास की विचार गुरु की संगत दे सन्मुख बिने कर रहे हैं। गुर इतिहास सत्कारयोग बाबा जी आप जी नाल खोज भरपूर विचारां सहित बयान कर रहे सन ते परसों दे रोज तो आपां बाबा बंदा सिंह बहादुर की जिंदगी की दास्तां आप गुरु की संगत के सन्मुख बिने कर रहे हैं। कल शामा दे दीवान की समाप्ति दे तक आपां विचार करदिआं इत्थों तक पुजे सी कि बाबा बंदा सिंह बहादुर ने सरहिंद का चुगिरदा पहला फतेह किया। जदों किसी ताकतवर बंदे नूं मारना होवे उहदी ताकत नूं खत्म करन वास्ते उहदीआं बाहवां भन्नीआं जांदीआं ने। ये वजीद खान सूबा सरहंद दीआं बाहवां सन समाणे वाले जलाद इन्हां नूं क्यों मारना पिया जलाद जलालोदीन गुरु तेग बहादुर महाराज जी का कातल सी दिल्ली दे चांदनी चौक अंदर नौवें पातशाह जी नूं जदों शहीद किया गया उदों जलाद जलालोदीन ने सतगुरु तेग बहादुर महाराज जी उत्ते वार किया सी उहदे दो सके भतीजे शाशन बेग ते बाशन बेग ये दोवें सके भरा सन इन्होंने छोटे साहबजादियां नूं नीयां च चिरन वेले सूबा सरहंद दी मदद कीती सी। उन्हां जलादां ने सतगुरु कलगीधर महाराज जी दे छोटे साहबजादियां नूं नीयां च चिण के तलवार मार के कतल किया सी शहीद किया सी। दो तरह इन्हां साहबजादियां दी शहादत दा इतिहास सानूं वाकियात मिलदा है। खैर समाणा सोधिया गया उस वेले दा बाबा बंदा सिंह बहादुर दे वेले दा सोधिया होया समाणा अज तक उस जिस वक्त बाबा बंदा सिंह बहादुर तो पहला समाणा वसदा सी उस तरह दा अज नहीं जी अजे तक नहीं वस सकिया सडौरा मारिया। ओ क्यों पहली जंग पंगाणी दे मैदान विच होई 1700 86 ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਖਿਮਾ ਕਰਨਾ 1686 ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਾਜਾ ਭੀਮ ਚੰਦ ਤੇ ਰਾਜਿਆਂ ਨਾਲ ਇਹ ਜੰਗ ਲੜੀ। ਇਸ ਜੰਗ ਵਿੱਚ ਸਡੌਰੇ ਦੇ ਵਾਸੀ ਪੀਰ ਬੁੱਧੂ ਸ਼ਾਹ ਬੀਬੀ ਨਸੀਰ ਬੇਗਮ ਦੇ ਪਤੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਦਦ ਕੀਤੀ ਸੀ। ਆਪਾਂ ਪਹਿਲਾਂ ਸਰਵਣ ਕਰ ਚੁੱਕੇ ਹਾਂ ਤੁਹਾਡੀ ਜਿੱਥੇ ਪਾਸੋਂ, ਵਿਸ਼ੇਸ਼ ਤੌਰ ਤੇ ਮੈਂ ਵਾਰ ਦੇ ਰੂਪ ਆਪ ਜੀ ਨਾਲ ਵਿਚਾਰ ਸਾਂਝੇ ਕਰ ਚੁੱਕਾ ਹਾਂ। ਉਸਮਾਨ ਖਾਨ ਸਡੌਰੇ ਦਾ ਚੌਧਰੀ ਸੀ। ਜਦੋਂ ਪੀਰ ਬੁੱਧੂ ਸ਼ਾਹ ਆਪਣੇ 700 ਮਰੀਦ ਸ਼ਹੀਦ ਕਰਵਾ ਕੇ, ਆਪਣੇ ਪੁੱਤਰ ਸ਼ਹੀਦ ਕਰਵਾ ਕੇ, ਆਪਣੇ ਚਾਚਾ ਆਲਮ ਸ਼ਾਹ ਸ਼ਹੀਦ ਕਰਵਾ ਕੇ ਵਾਪਸ ਪਰਤਿਆ ਸਡੌਰੇ ਦੇ ਉਸਮਾਨ ਖਾਨ ਚੌਧਰੀ ਨੇ ਪੀਰ ਬੁੱਧੂ ਸ਼ਾਹ ਨੂੰ ਕਤਲ ਕੀਤਾ, ਔਰ ਕਤਲ ਵੀ ਬੜੇ ਦੁਖਦਾਈ ਢੰਗ ਵਿੱਚ। ਬੀਬੀ ਨਸੀਰ ਬੇਗਮ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੀ ਉਪਾਸ਼ਕ ਸੀ ਤੇ ਉਸਦੀ ਪ੍ਰੇਰਣਾ ਦਾ ਸਦਕਾ ਹੀ ਉਹਨੇ ਆਪਣੇ ਭਰਾ ਨੂੰ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਹਮਲਾ ਕਰਕੇ ਜਾ ਰਿਹਾ ਸੀ, ਸੈਦ ਖਾਨ ਨੂੰ ਵੀ ਵਰਜਿਆ ਸੀ। ਬੀਬੀ ਨਸੀਰ ਬੇਗਮ ਦੇ ਪਤੀ ਪੀਰ ਸਡੌਰੇ ਵਾਲੇ ਸੈਯਦ ਹੈ, ਇਸ ਨੂੰ ਉਸਮਾਨ ਖਾਨ ਨੇ ਕਤਲ ਕਰਵਾਇਆ ਤੇ ਪੀਰ ਬੁੱਧੂ ਸ਼ਾਹ ਦੇ ਕਤਲ ਦਾ ਬਦਲਾ ਲੈਣ ਵਾਸਤੇ, ਉਸਮਾਨ ਖਾਨ ਨੂੰ ਮਾਰਨ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਡੌਰਾ ਸੋਧਿਆ। ਇਸ ਤਰ੍ਹਾਂ ਜਿਹੜੇ ਜਿਹੜੇ ਪਿੰਡਾਂ ਵਿੱਚੋਂ ਸਾਹਿਬਜ਼ਾਦਿਆਂ ਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੇ, ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਜਿਨ੍ਹਾਂ ਦੀ ਬਾਬਤ ਬੰਦਾ ਸਿੰਘ ਨੂੰ ਦੱਸ ਕੇ ਭੇਜਿਆ, ਉਹਨਾਂ ਨੂੰ ਜਿਵੇਂ ਸੋਧਿਆ ਸੀ, ਇਹ ਸਾਰੀ ਚਾਰ ਚਫੇਰੇ ਦੀ ਵਾਰਤਾ ਨਾਜ਼ਮ ਸਰਹਿੰਦ ਵਜ਼ੀਰ ਖਾਨ ਕੋਲ ਪਹੁੰਚੀ। ਇਸ ਸਰਹੰਦ ਦੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਬੰਦਾ ਗੁਰੂ ਨੇ ਭੇਜਿਆ ਹੈ ਤੇ ਬੰਦੇ ਨੇ ਸਰਹੰਦ ਉੱਤੇ ਹਮਲਾ ਕਰਨਾ ਹੀ ਕਰਨਾ ਹੈ, ਤੇ ਲੋਕਾਂ ਦੇ ਦਿਲਾਂ ਵਿੱਚ ਉਸ ਵੇਲੇ ਕੈਸੀ ਸਥਿਤੀ ਹੈ ਤੇ ਸਰਹੰਦ ਵਿੱਚ ਕੈਸਾ ਹਾਲ ਹੈ, ਸੁਣੀਏ ਉਸ ਵੇਲੇ ਦਾ ਨਕਸ਼ਾ ਵਲਟੋਏ ਦਾ ਢਾਡੀ ਜਥਾ ਬਿਨੇ ਕਰਦਾ, ਇਉਂ ਅਰਜ ਕੀਤਾ, ਇਉਂ ਬੇਨਤੀ।
ਸੋਗ ਪੈ ਗਿਆ, ਲੋਕੀ ਬੈਠ ਗਏ ਟੇਰੀਆਂ ਟਾ ਕੇ, ਜਿਉਣ ਦੀਆਂ ਆਸਾਂ ਮੁੱਕੀਆਂ, ਬੱਚੇ ਪਿੱਟ ਦੇ ਵਜੀਦੇ ਖਾਨ ਦੇ, ਮਾਰ ਮਾਰ ਤਾਈ ਲੰਮੀਆਂ, ਬੇੜੀ ਡੁੱਬ ਗਈ ਚੰਡਾਲ ਸੁੱਚਾ ਨੰਦ ਦੀ, ਘਰ ਘਰ ਵਿੱਚ ਪਿੱਟਣ ਪੈਣਗੇ ਬਦਲੇ ਗਿਣ ਕੇ ਸੰਗ ਲੈਣਗੇ।
ਇਹ ਲੋਕਾਂ ਨੂੰ ਚੇਤਾ ਤੇ ਯਾਦ ਆ ਰਿਹਾ ਹੈ, ਇਹ ਗੁਰੂ ਦੇ ਨਿੱਕੇ ਨਿੱਕੇ ਬੱਚੇ ਸੀ, ਗੁਰੂ ਜੀ ਦੀ ਬਿਰਧ ਮਾਤਾ ਸੀ। ਇਹਨਾਂ ਜ਼ਾਲਮਾਂ ਨੇ ਜਿਸ ਤਰੀਕੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਹੈ, ਉਹਨਾਂ ਦਾ ਬਦਲਾ ਲੈਣ ਵਾਸਤੇ ਗੁਰੂ ਨੇ ਬੰਦਾ ਭੇਜਿਆ, ਆਪਣਾ ਬੰਦਾ। ਇਹ ਬੰਦਾ ਸਿੰਘ ਨਹੀਂ ਸੀ ਕਹਿੰਦੇ, ਗੁਰੂ ਨੇ ਆਪਣਾ ਬੰਦਾ ਭੇਜਿਆ। ਇਹ ਵਾਰਾਂ ਚੱਲ ਪਈਆਂ, ਇਹ ਕਹਾਣੀਆਂ ਤੁਰ ਪਈਆਂ, ਲੋਕਾਂ ਦੇ ਅੱਖਾਂ ਸਾਹਮਣੇ ਮੌਤ ਨਜ਼ਰ ਆ ਗਈ। ਇਹ ਗੱਲ ਯਾਦ ਰੱਖੋ, ਜਦੋਂ ਬੰਦੇ ਨੂੰ ਮੌਤ ਸਾਹਮਣੇ ਦਿਸ ਪਵੇ ਨਾ, ਉਦੋਂ ਉਹਦਾ ਕੀ ਹਾਲ ਹੁੰਦਾ ਹੈ, ਉਦੋਂ ਉਹਦੀ ਕੈਸੀ ਦਸ਼ਾ ਹੁੰਦੀ ਹੈ। ਗੁਰੂ ਕੀ ਬਾਣੀ ਅੰਦਰ ਹਜ਼ੂਰ ਫਰਮਾਉਂਦੇ ਆ, ਮਰਨੇ ਤੇ ਜਗਤ ਡਰੈ, ਜੀਵਿਆ ਲੋੜ ਹੈ ਸਭ ਕੋਏ, ਜਿਉਣ ਦੀਆਂ ਆਸਾਂ ਤੇ ਹਰ ਇੱਕ ਨੂੰ ਹੈ ਨਾ, ਮਰਨ ਤੋਂ ਤਾਂ ਹਰ ਕੋਈ ਡਰਦਾ। ਇੱਕ ਮਰਾਸੀ ਨੂੰ ਫਰਿਸ਼ਤਾ ਮਿਲ ਗਿਆ, ਭੁੱਖਾ ਮਰਦਾ ਸੀ, ਫਰਿਸ਼ਤੇ ਨੇ ਆਖਿਆ ਤੂੰ ਵੈਦ ਬਣ ਜਾ, ਮੈਂ ਜਿਹਦੀ ਜਾਨ ਕੱਢਣੀ ਹੈ ਉਹਦੇ ਸਿਰਹਾਣੇ ਖਲੋਤਾ ਹੋਵੇਗਾ, ਜਿਹਨੂੰ ਜਾਨ ਬਖਸ਼ ਦੇਣੀ ਹੈ ਉਹਦੇ ਮੈਂ ਪੈਰਾਂ ਵੱਲੇ ਖਲੋਤਾ ਹੋਵਾਂਗਾ, ਤੈਨੂੰ ਦੱਸਾਂਗਾ, ਹੋਰ ਕਿਸੇ ਨੂੰ ਨਹੀਂ। ਆਹ ਦਵਾਈ ਲੋਕਾਂ ਨੂੰ ਦੇਵੀ, ਬੰਦੇ ਠੀਕ ਹੋਣਗੇ। ਮਰਾਸੀ ਨੇ ਬੇਰੀ ਦੇ ਪੱਤੇ ਘੋਟ ਘੋਟ ਕੇ ਬਿਮਾਰਾਂ ਨੂੰ ਪਿਉਣੇ ਸ਼ੁਰੂ ਕਰ ਦਿੱਤੇ। ਜੇ ਵੇਖਣਾ ਫਰਿਸ਼ਤਾ ਸਿਰਹਾਣੇ ਵੱਲੇ ਆ, ਮਰਾਸੀ ਨੇ ਕਹਿ ਦੇਣਾ ਇਹਦੀ ਜਾਨ ਨਹੀਂ ਜੇ ਬਚਣੀ, ਦਵਾਈ ਨਾ ਦਈਏ। ਮਰਾਸੀ ਨੂੰ ਦੀਦਾ ਸੀ, ਹੋਰ ਕਿਸੇ ਨੂੰ ਨਹੀਂ ਸੀ ਦੀਦਾ। ਮਰਾਸੀ ਦਾ ਕੰਮ ਚੰਗਾ ਚੱਲ ਪਿਆ। ਇੱਕ ਦਿਨ ਖੁਦ ਮਰਾਸੀ ਲੰਮਾ ਪਿਆ ਹੈ ਤੇ ਉਹਨੇ ਵੇਖਿਆ ਫਰਿਸ਼ਤਾ ਉਹਦੇ ਸਿਰਹਾਣੇ ਖਲੋਤਾ ਹੈ, ਤੇ ਮਰਾਸੀ ਨੂੰ ਪਤਾ ਸੀ ਜੇ ਫਰਿਸ਼ਤਾ ਸਿਰਹਾਣੇ ਖਲੋਤਾ ਜਾਨ ਕੱਢੂਗਾ, ਉਹ ਭੱਜ ਕੇ ਪੈਂਦਾ ਵੱਲੇ ਹੋ ਗਿਆ। ਫਰਿਸ਼ਤੇ ਨੇ ਆਖਿਆ ਢੰਗ ਮੈਂ ਦੱਸਿਆ ਸੀ ਮੇਰੇ ਉੱਤੇ ਵਰਤਣ ਲੱਗ ਪਿਆ। ਜੇ ਫਰਿਸ਼ਤਾ ਉਧਰ ਗਿਆ ਮਰਾਸੀ ਦੂਜੇ ਪਾਸੇ, ਜੇ ਫਰਿਸ਼ਤਾ ਉਧਰ ਗਿਆ ਮਰਾਸੀ ਦੂਜੇ ਪਾਸੇ, ਜੇ ਫਰਿਸ਼ਤੇ ਨੇ ਮਰਾਸੀ ਦੀ ਜਾਨ ਕੱਢਣ ਵਾਸਤੇ ਕੋਈ ਕਸਰ ਨਾ ਛੱਡੀ, ਮਰਾਸੀ ਨੇ ਅੱਧ ਵਿਚਾਰੇ ਸਿਰ ਠਾਂ ਤੇ ਲੱਤਾਂ ਤਾਂ ਕਰ ਲਈਆਂ। ਮਰਾਸੀ ਨੇ ਲੋਕਾਂ ਨੂੰ ਸੱਦ ਲਿਆ, ਵੇਖੋ ਕੀ ਹੁੰਦਾ ਹੈ, ਕਦੇ ਪਾਂਦੀ ਸਰਹੰਦੀ ਹੁੰਦਾ, ਹੁਣ ਆ ਸੀਖਪਾ ਹੋਇਆ। ਲੋਕਾਂ ਨੇ ਉਹਨੂੰ ਲੰਮਾ ਪਾ ਕੇ ਮੰਜੇ ਨਾਲ ਬੰਨ ਦਿੱਤਾ, ਕਹਿੰਦਾ ਉਹ ਦੁਨੀਆਂ ਦੇ ਲੋਕੋ, ਉਹ ਤੁਸਾਂ ਹੁਣ ਮੈਨੂੰ ਮਾਰਨਾ, ਜੇ ਅੱਗੇ ਤੇ ਮੈਂ ਬਚ ਜਾਣਾ ਸੀ, ਹੁਣ ਤੁਸਾਂ ਮਾਰਨਾ ਹੈ। ਬੰਨੇ ਹੋਏ ਮਰਾਸੀ ਦੀ ਜਾਨ ਨਿਕਲ। ਜਿਸ ਬੰਦੇ ਨੂੰ ਪਤਾ ਲੱਗ ਜਾਏ ਕਿ ਮੇਰੇ ਸਾਹਮਣੇ ਮੌਤ ਖਲੋਤੀ ਹੈ, ਉਹਦੀ ਦਸ਼ਾ ਕੈਸੀ ਹੁੰਦੀ ਹੈ। ਸਰਹੰਦ ਵਾਸੀਆਂ ਨੂੰ ਹੁਣ ਮੌਤ ਦਿਸਣ ਲੱਗੀ ਹੈ, ਤੇ ਹਰ ਇੱਕ ਬੰਦੇ ਦੇ ਚਿਹਰੇ ਉੱਤੋਂ ਰੁਹਾਨਗੀ ਉੱਡ ਗਈ, ਚਿਹਰੇ ਉੱਤੋਂ ਖੁਸ਼ੀ ਉੱਡ ਗਈ, ਖੁਸ਼ੀ ਦੀ ਲਹਿਰ ਦੌੜ ਗਈ, ਤੇ ਹਰ ਇੱਕ ਬੰਦਾ ਜਿਉਂਦੇ ਜੀ ਆਪਣੇ ਆਪ ਨੂੰ ਮਰਿਆ ਸਮਝਣ ਲੱਗਾ, ਤੇ ਮੌਤ ਕੋਲੋਂ ਬਚਣ ਵਾਸਤੇ ਬੰਦੇ ਉਪਰਾਲਾ ਕਰਨ ਲੱਗੇ। ਸੁਣੀਏ ਜਰਾ ਕੈਸਾ ਉਪਰਾਲਾ ਸੀ।
ਚੁੱਕ ਭਾਜੜਾ ਨਿਕਲ ਗਏ ਲੋਕੀ, ਚੁੱਕ ਭਾਜੜਾ ਨਿਕਲ ਗਏ ਲੋਕੀ, ਮੋਛਾ ਦੇ ਕਰ ਕਾੜਦਾ ਨਗੇ ਠੱਗੀਆਂ ਦੇ ਨਾਲ ਕਮਾਇਆ, ਧਨ ਖੂਹਾਂ ਵਿੱਚ ਸੁੱਟਿਆ ਗਈ ਖਾਨਿਓ, ਖਾਨੇ ਉਹ ਸਰੀਰ ਖੂਨ ਸੁੱਕਿਆ, ਵਾਰ ਸ਼ਦਾਈਆਂ ਦੇ ਫਿਰਦੇ ਵੱਡੇ ਵੱਡੇ ਯੋਧਿਆਂ ਦੇ ਦਿਲ ਘੇਰਦੇ।
ਕੱਲ ਤੱਕ ਮਸੂਮਾ ਉੱਤੇ ਆਟੇ ਦਾ ਸ਼ੇਰ ਬਣੇ ਹੋਏ ਸੀ, ਨਾਜ਼ਮ ਸੁਰੇਂਦ ਨੂੰ ਉਲਟੀਆਂ ਸਲਾਹਾਂ ਦਿੰਦੇ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵੇਲੇ ਕਿਸੇ ਵੀ ਉਫ ਨਹੀਂ ਕੀਤੀ ਸੀ, ਕਹਿੰਦੇ ਸੀ ਇਹ ਕੰਮ ਚੰਗਾ ਹੈ, ਕਾਫਰ ਦੇ ਬੱਚੇ ਮਾਰ ਦਿਓ, ਸੁੱਚਾਨੰਦ ਵਰਗੇ ਕਹਿੰਦੇ ਸੀ। ਕਾਜੀ ਦੀਨ ਖਾਨ ਜਿਹੜਾ ਫਤਵਾ ਲਾਉਂਦਾ ਸੀ ਉਹਦੇ ਆਪਣੇ ਚਿਹਰੇ ਤੋਂ ਹਵਾਈਆਂ ਉੱਡ ਗਈਆਂ। ਇਹ ਉਹੀ ਕਾਜੀ ਦੀਨ ਖਾਨ ਜਿਹਨੇ ਸਤਿਗੁਰੂ ਕਲਗੀਧਰ ਮਹਾਰਾਜ ਉੱਤੇ ਵਾਰ ਕਰਵਾਏ ਸੀ। ਇਸ ਕਾਜੀ ਦੀਨ ਖਾਨ ਨੇ ਆਗਰੇ ਦੇ ਕਿਲ੍ਹੇ ਵਿੱਚ ਬਹਾਦਰ ਸ਼ਾਹ ਦੇ ਬਰਾਬਰ ਉੱਤੇ ਬੈਠਿਆ ਹੋਇਆ ਸਤਿਗੁਰੂ ਕਲਗੀਧਰ ਮਹਾਰਾਜ ਉੱਤੇ ਤੇ ਬਹਾਦਰ ਸ਼ਾਹ ਉੱਤੇ ਉਂਗਲ ਵੀ ਉਠਾਈ ਸੀ। ਬਹਾਦਰ ਸ਼ਾਹ ਨੂੰ ਆਖਿਆ ਸੀ ਕਿ ਇਹਨਾਂ ਨੂੰ ਕਿਉਂ ਬਰਾਬਰ ਉੱਤੇ ਬਿਠਾਇਆ ਹੋਇਆ ਹੈ, ਕਿਉਂਕਿ ਇਹ ਕਾਜੀ ਪਹਿਲਾਂ ਹੀ ਨਿਕਲ ਗਿਆ। ਇਹਦਾ ਨਾਂ ਕਾਜੀ ਦੀਨ ਖਾਂ ਹੈ, ਇਹ ਵੀ ਕਾਜੀ ਜਲਾਲੋਦੀਨ ਜਲਾਦ ਸਮਾਣੇ ਵਾਲੇ ਸ਼ਾਸ਼ਰ ਬੇਗ ਤੇ ਬਾਸ਼ਰ ਬੇਗ ਉਹਨਾਂ ਦਾ ਹੀ ਪਰਿਵਾਰ ਸੀ, ਉਹਨਾਂ ਦੇ ਨਾਲ ਮਿਲਿਆ ਹੋਇਆ ਸੀ। ਲੋਕ ਸਰਹੰਦ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ, ਜਿਹੜੇ ਲੋਕਾਂ ਨੇ ਠੱਗੀਆਂ ਨਾਲ ਦਗਿਆਂ ਨਾਲ ਧਨ ਕਮਾਇਆ ਸੀ ਉਹ ਪੰਡਾ ਬੰਨ ਬੰਨ ਕੇ ਮੋਹਰਾਂ ਦੇ ਰੂਪ ਵਿੱਚ ਖੂਹਾਂ ਵਿੱਚ ਸੁੱਟ ਦਿੱਤਾ, ਜਿਉਂਦੇ ਰਹੇ ਤੇ ਵਾਪਸ ਆ ਕੇ ਕੱਢ ਲਵਾਂਗੇ, ਜੇ ਨਾ ਜਿਉਂਦੇ ਜ਼ਿੰਦਗੀ ਦੇ ਦਿਨ ਮਿਲੇ ਇਹ ਧਨ ਬੰਦੇ ਦੇ ਹੱਥ ਤਾਂ ਨਾ ਆਵੇ। ਲੋਕਾਂ ਨੇ ਆਪਣੀ ਜ਼ਿੰਦਗੀ ਬਚਾਉਣ ਵਾਸਤੇ ਸਰਹੰਦ ਖਾਲੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਸਰਹੰਦ ਤੋਂ ਲੋਕ ਨਿਕਲਣੇ ਸ਼ੁਰੂ ਹੋਏ, ਉਹਦੇ ਸਾਥੀਆਂ ਤੇ ਉਹਦੇ ਹਮਸਾਇਆ ਨੇ ਗੁਰੂ ਕਲਗੀਧਰ ਮਹਾਰਾਜ ਦੇ ਪਰਿਵਾਰ ਦੇ ਕਾਤਲਾਂ ਦੀ ਚੰਡਾਲ ਚੌਕੜੀ ਨੇ ਵਜ਼ੀਰ ਖਾਨ ਨੂੰ ਜਾ ਕੇ ਦੱਸਿਆ ਸਰਹੰਦ ਦੇ ਬਾਜ਼ਾਰਾਂ ਦੇ ਬਾਜ਼ਾਰ ਖਾਲੀ ਹੋ ਰਹੇ। ਇਹ ਵੇਖ ਕੇ ਨਾਜ਼ਮ ਸਰਹਿੰਦ ਛੋਟੇ ਸਾਹਿਬਜ਼ਾਦਿਆਂ ਉੱਤੇ ਜਿਹੜਾ ਆਟੇ ਦਾ ਸ਼ੀਹ ਬਣਿਆ ਹੋਇਆ ਸੀ, ਯਾਦ ਰੱਖੋ ਮਲੇਰ ਕੋਟਲੀਆਂ ਨੇ ਹਾ ਦਾ ਨਾਰਾ ਮਾਰਿਆ ਸੀ, ਅੱਜ ਵੀ ਮਲੇਰ ਕੋਟਲਾ ਤੁਸੀਂ ਉਸ ਇਲਾਕੇ ਦੇ ਰਹਿਣ ਵਾਲੇ ਹੋ ਜਿਹੜੇ ਉਸ ਇਲਾਕੇ ਸ਼ਹਿਰ ਵਿੱਚ ਜਾਂਦੇ ਵੀਰ, ਆਹ ਦਾ ਨਾਰਾ ਗੁਰਦੁਆਰਾ ਸਾਹਿਬ ਆ ਮਲੇਰ ਕੋਟਲੇ ਬਣਿਆ ਹੋਇਆ। ਸਿੱਖਾਂ ਨੇ ਇੰਨਾ ਸਤਿਕਾਰ ਕੀਤਾ ਉਸ ਨਵਾਬ ਸ਼ੇਰ ਮੁਹੰਮਦ ਖਾਨ ਮਲੇਰ ਕੋਟਲੇ ਦਾ, ਇਹਦਾ ਵੱਡਾ ਭਰਾ ਨਾਰ ਖਾਂ ਕਲਗੀਆਂ ਵਾਲੇ ਪਾਤਸ਼ਾਹ ਨੂੰ ਫੜਨ ਵਾਸਤੇ ਪੌੜੀ ਲਾ ਕੇ ਚਮਕੌਰ ਦੀ ਹਵੇਲੀ ਵਿੱਚ ਅੱਗੇ ਵੱਧ ਰਿਹਾ ਸੀ। ਸਤਿਗੁਰਾਂ ਨੇ ਤੀਰ ਨਾਲ ਨਾਰ ਖਾਂ ਨੂੰ ਮਾਰਿਆ ਸੀ। ਹਜ਼ੂਰ ਜ਼ਫਰਨਾਮੇ ਚ ਔਰੰਗਜ਼ੇਬ ਨੂੰ ਲਿਖਦੇ ਹੈ, ਕਹਿੰਦੇ ਚੁਦੀਦਮ ਕੇ ਨਾਹਰ ਬਯਾਮਦ ਬਜੰਗ ਚਸ਼ੀਦੇ ਯਕੇ ਤੀਰ ਤਨ ਬੇਦਰੰਗ। ਜਦੋਂ ਮੈਨੂੰ ਨਾਰ ਖਾਂ ਦਾ ਦੀਦਾਰ ਹੋਇਆ ਚਮਕੌਰ ਦੀ ਹਵੇਲੀ ਵਿੱਚ ਕੰਧ ਤੋਂ ਉੱਤੇ ਉੱਚਾ ਚੜ੍ਹਦਿਆਂ, ਮੈਂ ਉਸੇ ਵੇਲੇ ਇੱਕ ਤੀਰ ਕੱਢਿਆ ਪੱਥੇ ਵਿੱਚੋਂ ਚਾੜ ਕੇ ਚਿੱਲੇ ਤੇ ਪੂਰੇ ਜ਼ੋਰ ਨਾਲ ਛੱਡਿਆ, ਨਾਰ ਖਾਂ ਦੀ ਛਾਤੀ ਵਿੱਚ ਵੱਜਾ। ਇਹ ਸ਼ੇਰ ਮੁਹੰਮਦ ਖਾਂ ਦਾ ਵੱਡਾ ਭਰਾ ਸੀ। ਵਜ਼ੀਰ ਖਾਂ ਨੇ ਆਖਿਆ ਸੀ ਸ਼ੇਰ ਮੁਹੰਮਦ ਖਾਨ ਆਹ ਗੁਰੂ ਦੇ ਬੱਚੇ ਨੇ ਤੇ ਗੁਰੂ ਨੇ ਤੇਰੇ ਭਰਾ ਨੂੰ ਮਾਰਿਆ ਹੈ, ਗੁਰੂ ਦੇ ਬੱਚਿਆਂ ਨੂੰ ਕਤਲ ਕਰਕੇ ਮਾਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਲੈ। ਸ਼ੇਰ ਮੁਹੰਮਦ ਖਾਨ ਨੇ ਆਖਿਆ ਵਜ਼ੀਰ ਖਾਨ ਮੇਰੇ ਵਿੱਚ ਹਿੰਮਤ ਹੋਈ ਤਾਂ ਮੈਂ ਮੈਦਾਨੇ ਜੰਗ ਗੁਰੂ ਨਾਲ ਲੜਾਂਗਾ ਔਰ ਉਹਨੂੰ ਵੰਗਾਰ ਕੇ ਮਾਰਾਂਗਾ। ਇਹ ਤੇ ਸ਼ੀਰਖੋਰ ਨੇ, ਇਹ ਮਾਸੂਮ ਨੇ, ਇਹਨਾਂ ਉੱਤੇ ਹੱਥ ਉਠਾ ਕੇ ਮੈਂ ਕਾਤਲ ਬਣ ਜਾਵਾਂ? ਕੁਰਾਨ ਮਜੀਦ ਸਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ। ਸ਼ੇਰ ਮੁਹੰਮਦ ਖਾਨ ਨੇ ਨਾਜ਼ਮ ਸਰਹਿੰਦ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਕਾਜੀ ਦੀਨ ਖਾਨ ਦੇ ਰਾਹੀਂ ਜਿਹੜੀ ਸਜ਼ਾਏ ਮੌਤ ਦਾ ਐਲਾਨ ਕੀਤਾ ਸੀ ਉਹਦੇ ਵਿਰੋਧ ਵਿੱਚ ਵੀ ਹਾ ਦਾ ਨਾਰਾ ਮਾਰਿਆ। ਪਰ ਉਸ ਵੇਲੇ ਵਜ਼ੀਰ ਖਾਨ ਦਾ ਦਿਲ ਕੰਬ ਰਿਹਾ ਸੀ ਜਦੋਂ ਉਹਨੂੰ ਪਤਾ ਲੱਗਾ ਬੰਦਾ ਸਰਹੰਦ ਦੇ ਚਫੇਰੇ ਮੇਰੇ ਸਾਥੀਆਂ ਨੂੰ, ਮੇਰੇ ਹਮਾਇਤੀਆਂ ਨੂੰ ਮਾਰ ਕੇ ਹੁਣ ਸਰਹੰਦ ਉੱਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ। ਉਸ ਵੇਲੇ ਦਾ ਨਕਸ਼ਾ ਹੈ, ਕੈਸੀ ਉਹਦੀ ਦਸ਼ਾ ਸੀ? ਇਉਂ ਅਰਜ ਕੀਤਾ, ਇਉਂ ਵੀ
ਦਿਲ ਕੰਬਿਆ ਵਜੀਦੇ ਖਾਨ ਦਾ, ਦਿਲ ਕੰਬਿਆ ਵਜੀਦੇ ਖਾਨ ਦਾ, ਕੀਤੇ ਆ ਗਏ ਪਾਪ ਸਾਹਮਣੇ ਖੁਦ ਭੁੱਲ ਗਈ, ਭੁੱਲ ਗਈ ਪਲਕ ਵਿੱਚ ਆ ਕੇ ਜਰ ਦੇ ਸਰੀਰ ਹੋ ਗਿਆ, ਸੁੱਖ ਨਸ ਗਏ ਨਸ ਗਏ ਜ਼ੁਲਮ ਤੇ ਖੁੱਲੀਆਂ ਕੱਖਾਂ ਵਿੱਚ ਪੈ ਗਈ ਜਿੰਦੜੀ, ਕੱਠੇ ਕਰਕੇ ਕਰਕੇ ਅਮੀਰ ਸਾਰੇ ਆਖਦਾ ਬੰਦਾ ਨੇੜੇ ਸਾਡੇ ਸ਼ਹਿਰ ਦੇ ਟੁੱਕਿਆ ਟੁੱਕਿਆ ਅਨਜਲ ਜਾਣੋ ਸਾਡਾ ਜੱਗੋਂ ਮੁੱਕਿਆ।
ਉਹਨੇ ਆਪਣੇ ਹਮਾਇਤੀ, ਆਪਣੇ ਵਜ਼ੀਰ ਫੌਜੀ ਜਰਨੈਲ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਫਿਰ ਲੱਗਾ ਮੀਟਿੰਗਾਂ ਕਰਨ, ਲੱਗਾ ਉਹਨਾਂ ਦੀ ਇਕੱਤਰਤਾ ਬੁਲਾ ਕੇ ਬੰਦੇ ਨੂੰ ਕਿਵੇਂ ਮਾਰਨਾ ਹੈ। ਦੀਵਾਨ ਸੁੱਚਾ ਨੰਦ, ਇਹਨੂੰ ਝੂਠਾ ਨੰਦ ਵੀ ਕਿਹਾ ਜਾਂਦਾ ਸਿੱਖ ਇਤਿਹਾਸ ਵਿੱਚ, ਇਹਨੇ ਇੱਕ ਗੱਲ ਕਾਢ ਕੱਢ ਕੇ ਨਾਜ਼ਮ ਸਿੰਘ ਵਜ਼ੀਰ ਖਾਨ ਨੂੰ ਆਖਿਆ, ਆਹ ਮੇਰਾ ਭਤੀਜਾ ਹੈ ਗੰਡਾ ਮੱਲ, ਆਪਾਂ ਇਹ ਕਰਦੇ ਹਾਂ ਬੰਦੇ ਨੂੰ ਮਾਰ ਦਿੰਦੇ ਇਕੱਲੇ ਨੂੰ, ਤੇ ਮਾਰੀਏ ਕਿਵੇਂ? ਵਜ਼ੀਰ ਖਾਨ ਨੇ ਪੁੱਛਿਆ, ਕਹਿੰਦਾ ਇਹਨੂੰ ਫੌਜ ਦੇ ਕੇ ਬੰਦੇ ਦੇ ਨਾਲ ਮਿਲਾ ਦਿੰਦੇ, ਜਦੋਂ ਬੰਦਾ ਸਾਡੇ ਨਾਲ ਲੜਾਈ ਦੇ ਮੈਦਾਨ ਚ ਲੜਨ ਵਾਸਤੇ ਆਵੇਗਾ ਇਹ ਐਸੇ ਤਰੀਕੇ ਨਾਲ ਉਹਨੂੰ ਵਿਸ਼ਵਾਸ ਵਿੱਚ ਲੈ ਲਵੇਗਾ ਕਿ ਮੇਰੇ ਚਾਚੇ ਨੇ ਸੁੱਚਾ ਨੰਦ ਨੇ ਮੇਰੀ ਜਾਇਦਾਦ ਮੇਰੀ ਜਗੀਰ ਖੋ ਲਈ ਹੈ, ਘਰ ਬਾਰ ਮੇਰਾ ਸਾਰਾ ਕਬਜ਼ੇ ਵਿੱਚ ਕਰ ਲਿਆ ਹੈ, ਮੈਨੂੰ ਧੱਕੇ ਮਾਰ ਕੇ ਕੱਢ ਦਿੱਤਾ ਹੈ, ਇਹ ਬੰਦੇ ਕੋਲੋਂ ਹਮਾਇਤ ਲੈਣ ਵਾਸਤੇ ਪਹੁੰਚੇਗਾ, ਰੋਏਗਾ ਉੱਥੇ ਜਾ ਕੇ, ਫਰੇਬ ਕਰੇਗਾ, ਬੰਦਾ ਇਹਦੇ ਤੇ ਵਿਸ਼ਵਾਸ ਕਰੇਗਾ। ਜਦੋਂ ਲੜਾਈ ਸਿਖਰ ਤੇ ਪੁੱਜੀ ਹੋਵੇਗੀ ਉਦੋਂ ਇਹ ਧੋਖੇ ਨਾਲ ਬੰਦੇ ਨੂੰ ਮਾਰ ਦੇਵੇਗਾ। ਇਹ ਵਿਚਾਰ ਕਰਨ ਵਾਸਤੇ ਵਜ਼ੀਰ ਖਾਨ ਨੂੰ ਦੀਵਾਨ ਸੁੱਚਾ ਨੰਦ ਨੇ ਆਪਣੇ ਭਤੀਜੇ ਗੰਡਾ ਮੱਲ ਨੂੰ 500 ਆਦਮੀ ਦੇ ਕੇ ਸਰਹੰਦੋਂ ਤੋੜ ਦਿੱਤਾ ਤੇ ਹੌਸਲਾ ਦਿੱਤਾ ਨਾਜ਼ਮ ਸਰਹਿੰਦ ਨੂੰ ਕਿ ਬੰਦੇ ਨੂੰ ਤਾਂ ਰਾਹ ਚ ਹੀ ਮਾਰ ਦੇਣਾ ਮੇਰੇ ਭਤੀਜੇ ਗੰਡਾ ਮੱਲ ਨੇ, ਧੋਖੇਬਾਜ਼ਾਂ ਨੇ। ਜਦੋਂ ਨਾਜ਼ਮ ਸਰਹਿੰਦ ਨੂੰ ਉਲਟੀਆਂ ਸਲਾਹਾਂ ਦਿੱਤੀਆਂ ਉਹਦੇ ਦਿਲ ਨੂੰ ਕੁਝ ਧਰਵਾਸ ਆਈ, ਕਿਉਂਕਿ ਧਰਵਾਸ ਦੇਣ ਵਾਲੇ ਸਲਾਹਕਾਰ ਸਨ। ਸੁਣੀਏ ਜਰਾ, ਇਉਂ ਅਰਜ ਕੀਤਾ,
ਦਿੱਤਾ ਹੌਸਲਾ ਵਜ਼ੀਰ ਖਾਨ ਨੂੰ, ਦਿੱਤਾ ਹੌਸਲਾ ਵਜ਼ੀਰ ਖਾਨ ਨੂੰ, ਜ਼ੁਲਮੀ ਵਿਚੋਲਿਆਂ ਨੇ ਤੇਰੀ ਫੌਜ ਦੇ ਅਨੇਕਾਂ ਗੱਭਰੂ, ਜਾਣੋ ਚੰਗੇ ਜੰਗੀ ਭੇਤ ਦੇ ਕੋਈ ਜਿਤਨਾ ਇਹਨਾਂ ਨੂੰ ਸਕਦਾ, ਸ਼ੈਲ ਛਬੀਲਿਆਂ ਨੂੰ ਹੱਥਾਂ ਕਰਕੇ ਬੰਦੇ ਦੀ ਖੱਲ ਲਾਈਏ, ਸਿਰ ਸਣੇ ਸਾਥੀਆਂ ਦੇ ਵੱਡੀਏ ਵੱਡੀਏ, ਝੰਡੇ ਅਸਲਾਮੀ ਸੂਬਿਆਂ ਥਾਂ ਥਾਂ ਗੱਡੀਏ।
ਨਾਜ਼ਮ ਸਰਹਿੰਦ ਦੀ ਇੱਕ ਕਮਜ਼ੋਰੀ ਹੋਰ, ਉਹ ਬਾਬਾ ਬੰਦਾ ਸਿੰਘ ਬਹਾਦਰ ਤੱਕ ਪਹੁੰਚ ਗਈ। ਉਸਨੇ ਇੱਕ ਸਾਂਢਣੀ ਸਵਾਰ ਨੂੰ ਚਿੱਠੀ ਲਿਖ ਕੇ ਇੱਕ ਵਾਂਸ ਡਾਂਗ, ਜਿਹਨੂੰ ਆਪਾਂ ਆਮ ਕਹਿ ਦਿੰਦੇ ਬਜ਼ੁਰਗਾਂ ਕੋਲ ਹੁੰਦਾ, ਵਾਂਸ ਵਿੱਚੋਂ ਪੋਲਾ ਹੁੰਦਾ, ਉਹਦੇ ਵਿੱਚ ਖੋੜ ਸੀ, ਚਿੱਠੀ ਗੋਲ ਕਰਕੇ ਉਹਦੇ ਵਿੱਚ ਪਾਈ ਤੇ ਸਾਂਢਣੀ ਸਵਾਰ ਨੂੰ ਸਰਹੰਦੋਂ ਦਿੱਲੀ ਭੇਜਿਆ। ਰਾਹ ਦੇ ਵਿੱਚ ਉਹ ਸਾਂਢਣੀ ਸਵਾਰ, ਗਰਮੀ ਸੀ, ਵਿਸਾਖ ਦੇ ਦਿਨ ਸਨ ਆ ਲੜਾਈ ਤੋਂ ਕੁਝ ਦਿਨ ਪਹਿਲਾਂ, ਉਹਨੇ ਇੱਕ ਜੱਟ ਦੇ ਖੇਤ ਵਿੱਚ ਕਣਕ ਵਿੱਚ ਸਾੜਨੀ ਛੱਡ ਦਿੱਤੀ ਤੇ ਆਪ ਦਰਖਤ ਥੱਲੇ ਲੱਤ ਤੇ ਲੱਤ ਰੱਖ ਕੇ ਲੰਮਾ ਪੈ ਗਿਆ। ਹੁਣ ਜਿਹੜੇ ਜੱਟ ਦੀ ਫਸਲ ਵਿੱਚ ਪੱਕੀ ਫਸਲ ਹੈ, ਕੋਈ ਜਾਨਵਰ ਆ ਜਾਵੇ ਤੇ ਫਸਲ ਉਜਾੜੇ, ਉਹ ਕਦੋਂ ਬਰਦਾਸ਼ਤ ਕਰਦਾ ਹੈ? ਹੁਣ ਇਹ ਸਾੜਨੀ ਹੈ, ਫਸਲ ਘੱਟ ਖਾਂਦੀ ਹੈ, ਆਪਣੇ ਪੈਰਾਂ ਨਾਲ ਉਹਨੂੰ ਜ਼ਿਆਦਾ ਬਰਬਾਦ ਕਰਦੀ ਹੈ, ਉਹਨੂੰ ਮਿੱਧਦੀ ਹੈ, ਲਿੱਤੜਦੀ ਹੈ। ਉਹ ਜ਼ਿਮੀਂਦਾਰ ਨੇ ਵੇਖ ਲਿਆ, ਉਹਨੇ ਆਵਾਜ਼ ਦਿੱਤੀ, ਕਹਿੰਦਾ ਉਹ ਸਾੜਨੀ ਸਵਾਰਾ, ਇਹਨੂੰ ਬਾਹਰ ਕੱਢ। ਸਾੜਨੀ ਊਠਣੀ, ਊਠਣੀ ਨੂੰ ਕਿਹਾ ਜਾਂਦਾ, ਇਹਨੂੰ ਬਾਹਰ ਕੱਢ, ਕਣਕ ਖਾਂਦੀ ਘੱਟ ਹੈ ਤੇ ਪੈਰਾਂ ਨਾਲ ਉਜਾੜਾ ਜ਼ਿਆਦਾ ਕਰਦੀ ਹੈ। ਹੁਣ ਉਹ ਸੀ ਸਰਕਾਰ ਦਾ ਬੰਦਾ, ਜਿਸ ਹੱਥ ਜ਼ੋਰ ਕਰ ਵੇਖਿਆ ਸੋਏ, ਸਰਕਾਰੀ ਅਹੁਦੇਦਾਰ ਹੈ, ਚਿੱਠੀ ਲੈ ਕੇ ਜਾ ਰਿਹਾ ਹਲਕਾਰਾ, ਚੱਲਿਆ ਦਿੱਲੀ ਹੈ ਬਾਦਸ਼ਾਹ ਦੇ ਕੋਲ। ਉਹਨੂੰ ਇਸ ਗੱਲ ਦਾ ਫਖਰ ਹੈ, ਇਸ ਬੰਦੇ ਨੇ ਮੈਨੂੰ ਕੀ ਕਹਿਣਾ ਹੈ। ਪਰ ਜੱਟ ਨੂੰ ਦੁੱਖ ਹੈ ਜਦੋਂ ਪੱਕੀ ਫਸਲ ਉਹਦੀ ਬਰਬਾਦ ਹੁੰਦੀ ਹੋਵੇ। ਉਹਨੇ ਦੋ ਤਿੰਨ ਆਵਾਜ਼ਾਂ ਮਾਰੀਆਂ, ਉਹ ਸਾਹਣੀ ਸਵਾਰ ਨੇ ਗੌਰਿਆ ਨਾ, ਉਹ ਨੇੜੇ ਆ ਗਿਆ। ਉਹਨੇ ਉਸੇ ਹੀ ਬੰਦੇ ਦੀ ਡਾਂਗ ਖੋਹ ਕੇ ਸਾਹਣੀ ਨੂੰ ਲੱਤ ਤੇ ਮਾਰੀ। ਜਦੋਂ ਲੱਤ ਤੇ ਮਾਰੀ, ਡਾਂਗ ਪਤਲੀ ਸੀ, ਟੁੱਟ ਗਈ। ਡਾਂਗ ਟੁੱਟਣ ਨਾਲ ਉਹਦੇ ਵਿੱਚੋਂ ਕੱਪੜਾ ਨੁਮਾ ਕਾਗਜ਼ ਨਿਕਲ ਆਇਆ। ਉਹਨੇ ਵੇਖਿਆ ਇਹ ਪਤਾ ਨਹੀਂ ਕੀ ਚੀਜ਼ ਹੈ, ਉਹਦੇ ਉੱਤੇ ਲਿਖੇ ਹੋਏ ਅੱਖਰ ਉਹ ਤੇ ਨਹੀਂ ਪੜ੍ਹ ਸਕਦਾ ਸੀ, ਪਰ ਉਹਨੇ ਸਾਹਣੀ ਕੁੱਟ ਕੁੱਟ ਕੇ ਬਾਹਰ ਕੱਢ ਦਿੱਤੀ ਤੇ ਨਾਲ ਹੀ ਸਾਹਣੀ ਸਵਾਰ ਨੂੰ ਕੁੱਟਿਆ। ਤੇ ਉਹਨੂੰ ਇਹ ਗੱਲ ਦਾ ਪਤਾ ਲੱਗਾ, ਇਹਦੇ ਉੱਤੇ ਕੁਝ ਖਾਸ ਚੀਜ਼ ਲਿਖੀ ਹੋਈ ਹੈ। ਵਜ਼ੀਰ ਖਾਨ ਨੇ ਆਪਣੀ ਮੋਹਰ ਲਾਈ ਸੀ, ਉਹ ਸਾਹਣੀ ਸਵਾਰ ਤੇ ਜਾ ਰਿਹਾ ਸੀ ਦਿੱਲੀ ਨੂੰ। ਜੋ ਜ਼ਿਮੀਂਦਾਰ ਨੇ ਵੇਖਿਆ ਆਇਆ ਸਰਹੰਦ ਵੱਲੋਂ ਹੈ, ਚੱਲਿਆ ਦਿੱਲੀ ਨੂੰ ਹੈ। ਉਹਨੇ ਉਹ ਚਿੱਠੀ ਲੈ ਕੇ, ਛੱਤ ਦੇ ਨੇੜੇ ਬਨੂੜ ਪਿੰਡ ਹੈ, ਆ ਚੰਡੀਗੜ੍ਹ ਦੇ ਏਰੀਏ 'ਚ ਪੈਂਦਾ, ਉਦੋਂ ਚੰਡੀਗੜ੍ਹ ਨਾਂ ਦਾ ਕੋਈ ਸ਼ਹਿਰ ਨਹੀਂ ਸੀ, ਇਹ ਤਾਂ 1947 ਦੇ ਬਟਵਾਰੇ ਤੋਂ ਬਾਅਦ ਬਣਿਆ, ਤੁਹਾਡੀਆਂ ਅੱਖਾਂ ਸਾਹਮਣੇ ਬਣਿਆ। ਇਸ ਇਲਾਕੇ ਵਿੱਚ, ਛੱਤ ਬਨੂੜ ਦੇ ਇਲਾਕੇ ਵਿੱਚ ਸੀ, ਉਹ ਭੱਜਾ ਸਫ਼ਰ ਤੈਅ ਕਰਦਾ ਹੋਇਆ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਆ ਗਿਆ। ਹਮੈਤੀ ਸੀ, ਸਤਿਗੁਰੂ ਕਲਗੀਧਰ ਮਹਾਰਾਜ ਦੇ ਪਰਿਵਾਰ ਦਾ ਦਰਦਮੰਦ ਸੀ। ਉਹਨੇ ਆਖਿਆ, ਬਾਬਾ ਜੀ, ਆ ਇੱਕ ਸਾਹਣੀ ਸਵਾਰ ਸਰਹੰਦ ਤੋਂ ਜਾ ਰਿਹਾ ਸੀ ਦਿੱਲੀ ਨੂੰ, ਮੇਰੀ ਕਣਕ ਉਜਾੜ ਦਾ, ਸਾਹਣੀ ਕੋਲੋਂ ਖਵਾਉਂਦਾ ਘੱਟ ਤੇ ਪੈਰਾਂ ਨਾਲ ਬਰਬਾਦ ਜ਼ਿਆਦਾ ਕਰਦੀ ਸੀ, ਉਹ ਮੈਂ ਉਹਨੂੰ ਕੱਢਣ ਵਾਸਤੇ ਆਖਿਆ, ਉਹਨੇ ਆਕੜ ਕੀਤੀ, ਮੈਂ ਉਸੇ ਦੀ ਡਾਂਗ ਫੜ ਕੇ ਖੋਹ ਕੇ ਨਾਲੇ ਸਾਹਣੀ ਨੂੰ ਮਾਰੀ ਤੇ ਨਾਲੇ ਉਹਨੂੰ ਕੁੱਟਿਆ। ਉਹ ਡਾਂਗ ਭੱਜ ਗਈ ਜਦੋਂ ਮੈਂ ਸਾਹਣੀ ਨੂੰ ਮਾਰਿਆ। ਆ ਉਹਦੇ ਵਿੱਚੋਂ ਕੋਈ ਪੱਤਰ ਨਿਕਲਿਆ, ਸਰਦਾਰ ਬਾਜ ਸਿੰਘ ਪੱਟੀ ਦਾ ਰਹਿਣ ਵਾਲਾ ਸੀ, ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਉਹਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਤੋਰਿਆ ਸੀ, ਸਿੱਖ ਜਰਨੈਲ ਬਣਾ ਕੇ। ਇਹ ਪੜ੍ਹਿਆ ਸੀ, ਇਹ ਫਾਰਸੀ ਵੀ ਜਾਣਦਾ ਸੀ, ਅਰਬੀ ਵੀ ਜਾਣਦਾ ਸੀ, ਗੁਰਮੁਖੀ ਵੀ ਜਾਣਦਾ ਸੀ। ਸਤਿਗੁਰੂ ਕਲਗੀਧਰ ਮਹਾਰਾਜ ਜੀ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਬਚਪਨ ਵਿੱਚ ਰਹਿ ਚੁੱਕਾ ਸੀ, ਤੇ ਇਸ ਵੇਲੇ ਜਵਾਨੀ ਹੈ। ਸੱਚੇ ਪਾਤਸ਼ਾਹ ਜਦੋਂ ਆਨੰਦਪੁਰ ਦਾ ਕਿਲ੍ਹਾ ਛੱਡ ਕੇ ਮਾਛੂਵਾੜੇ ਦੇ ਜੰਗਲਾਂ ਵਿੱਚੋਂ ਦੀ ਦੁੱਖ ਤਕਲੀਫਾਂ ਝੱਲਦੇ ਮੁਕਤਸਰ ਦੀ ਜੰਗ ਲੜ ਕੇ ਦਮਦਮਾ ਸਾਹਿਬ ਪੁੱਜੇ ਸੀ, ਇਹ ਸੰਗਤਾਂ ਉੱਥੇ ਪੁੱਜ ਗਈਆਂ। ਬਾਬਾ ਦੀਪ ਸਿੰਘ ਵੀ ਸਤਿਗੁਰੂ ਕਲਗੀਧਰ ਮਹਾਰਾਜ ਦੇ, ਜੋ ਸਰਸਾ ਨਦੀ ਦੇ ਕਿਨਾਰੇ ਤੋਂ ਵਿਛੜੇ ਸਨ, ਮਾਤਾਵਾਂ ਦੇ ਡੋਲੇ ਸਮੇਤ ਸਰਸਾ ਨਦੀ ਤੋਂ ਵਿਛੜੇ ਹੋਏ ਦਮਦਮਾ ਸਾਹਿਬ ਪੁੱਜੇ ਸੀ। ਸਤਿਗੁਰੂ ਕਲਗੀਧਰ ਮਹਾਰਾਜ ਜੀ ਦੇ ਇਹਨਾਂ ਲਾਡਲਿਆਂ ਨੇ ਸਤਿਗੁਰਾਂ ਦੀ ਮੌਜੂਦਗੀ ਵਿੱਚ ਵਿਦਿਆ ਗ੍ਰਹਿਣ ਕੀਤੀ ਸੀ, ਉਹ ਪੜ੍ਹਿਆ ਹੋਇਆ ਸੀ, ਉਰਦੂ ਲਿਖੀ ਭਾਸ਼ਾ ਹੈ। ਉਹਨੇ ਉਸੇ ਵੇਲੇ ਪੜ੍ਹ ਕੇ ਵੇਖਿਆ, ਵੇਖ ਕੇ ਕਹਿਣ ਲੱਗਾ, ਬਾਬਾ ਜੀ, ਇਹ ਤੇ ਵਜ਼ੀਰ ਖਾਨ ਦੀ ਕਮਜ਼ੋਰੀ ਹੈ, ਤੇ ਕਮਜ਼ੋਰੀ ਇਹ ਹੈ, ਉਹ ਦਿੱਲੀ ਦਰਬਾਰ ਕੋਲੋਂ ਮਦਦ ਮੰਗਦਾ ਹੈ। ਕਹਿੰਦਾ ਸਾਡੇ ਇਲਾਕੇ ਵਿੱਚ, ਸਰਹੰਦ ਏਰੀਏ ਵਿੱਚ, ਆਹ ਵੇਖੋ ਉਹਨੇ ਬੰਦਿਆਂ ਦੇ ਨਾਂ ਲਿਖੇ ਨੇ, ਸਮਾਣਾ ਵਾਲੇ ਮਾਰੇ ਗਏ, ਸਢੌਰੇ ਵਾਲੇ ਮਾਰੇ ਗਏ, ਇਸ ਤਰ੍ਹਾਂ ਇਹਨਾਂ ਪੰਜਾਂ ਸੱਤਾਂ ਦੇ ਨਾਂ ਲੈ ਕੇ ਉਹਨੇ ਦਿੱਲੀ ਦਰਬਾਰ ਕੋਲੋਂ ਫੌਜੀ ਮਦਦ ਮੰਗੀ ਹੈ। ਉਹ ਇਹ ਦਿੱਲੀ ਦਰਬਾਰ ਨੂੰ ਲਿਖਦਾ ਕਿ ਛੇਤੀ ਤੇ ਛੇਤੀ ਫੌਜ ਦਾ ਕਾਫਲਾ ਭੇਜਿਆ ਜਾਏ, ਜਿਸ ਤਰ੍ਹਾਂ ਆਨੰਦਪੁਰੋਂ ਕੱਢ ਕੇ ਚਮਕੌਰ ਦੇ ਮੈਦਾਨ ਵਿੱਚ ਗੁਰੂ ਨੂੰ ਸ਼ਕਿਸ਼ਤ ਦਿੱਤੀ ਹੈ, ਇਸ ਤਰ੍ਹਾਂ ਅਸੀਂ ਬੰਦੇ ਉੱਤੇ ਫਤਿਹ ਪ੍ਰਾਪਤ ਕਰ ਸਕੀਏ, ਬੰਦੇ ਨੂੰ ਮਾਰ ਸਕੀਏ। ਜੇ ਦਿੱਲੀ ਦਰਬਾਰ ਨੇ ਸਾਡੀ ਬੌੜੀ ਨਾ ਕੀਤੀ, ਜੇ ਦਿੱਲੀ ਦਰਬਾਰ ਨੇ ਸਾਡੀ ਮਦਦ ਨਾ ਕੀਤੀ, ਦਿੱਲੀ ਦਰਬਾਰ ਨੇ ਫੌਜ ਨਾ ਭੇਜੀ, ਤਾਂ ਸਾਡੀ ਮੌਤ ਟਲ ਹੈ। ਉਸ ਚਿੱਠੀ ਵਿੱਚ ਨਾਜ਼ਮ ਸਰਹਿੰਦ ਨੇ ਦਿੱਲੀ ਦਰਬਾਰ ਨੂੰ ਲਿਖਿਆ ਸੀ, ਉਹ ਚਿੱਠੀ ਬਾਬਾ ਬੰਦਾ ਸਿੰਘ ਕੋਲ ਆ ਗਈ। ਹੁਣ ਉਹ ਚਿੱਠੀ ਦਿੱਲੀ ਤੇ ਪਹੁੰਚੀ ਨਹੀਂ, ਜੇ ਦਿੱਲੀ ਪਹੁੰਚ ਜਾਂਦੀ, ਦਿੱਲੀ ਦਰਬਾਰ ਵਾਲਿਆਂ ਨੇ ਫੌਜ ਭੇਜਣੀ ਸੀ, ਲੜਾਈ ਬਹੁਤ ਸਖਤ ਹੁੰਦੀ। ਹੁਣ ਇੱਥੇ ਨਾਜ਼ਮ ਸਿੰਧ ਵਜ਼ੀਰ ਖਾਨ ਕੋਲ ਜਿੰਨੀ ਕੁ ਫੌਜ ਹੈ, ਕਿਉਂਕਿ ਉਹਦੇ ਚਾਰ ਚ ਫੇਰ ਉਹ ਸਾਰਾ ਇਲਾਕਾ ਬੰਦ ਕਰ ਦਿੱਤਾ, ਸ਼ਾਹਬਾਦ, ਮਾਰਕੰਡਾ, ਸਡੌਰਾ, ਕਪੂਰੀ, ਮੁਸਤਫਾਬਾਦ, ਕੈਥਲ ਦਾ ਇਲਾਕਾ, ਸਮਾਣਾ, ਇਹ ਸਾਰਾ ਚਗਰਦਾ ਸੀ ਉਸ ਵੇਲੇ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਖਲਿਸ ਖਾਂ ਪਠਾਨ ਨੂੰ ਮਾਰ ਕੇ ਮੁਖਲਿਸ ਗੜ੍ਹ ਉੱਤੇ ਕਬਜ਼ਾ ਕਰ ਲਿਆ, ਜਿਹੜਾ ਖਾਲਸਾ ਰਾਜ ਦਾ ਸਭ ਤੋਂ ਪਹਿਲਾ ਰਾਜਧਾਨੀ ਐਲਾਨਿਆ ਗਿਆ, ਖਾਲਸਾ ਰਾਜ ਦੀ ਮੁਖਲਿਸ ਗੜ੍ਹ। ਇਸ ਜਗ੍ਹਾ ਤੇ ਇਹਦੇ ਨੇੜੇ ਹੈ ਛੱਤ ਬਨੂੜ, ਤੁਸੀਂ ਉਸ ਇਲਾਕੇ ਦੇ ਰਹਿਣ ਵਾਲੇ ਹੋ, ਚੰਗੀ ਤਰ੍ਹਾਂ ਜਾਣਦੇ ਹੋ, ਉਸ ਵੇਲੇ ਜੰਗਲੀ ਇਲਾਕਾ ਸੀ। ਇਸ ਇਲਾਕੇ ਚ ਬਾਬਾ ਬੰਦਾ ਸਿੰਘ ਬਹਾਦਰ ਬੈਠਾ ਹੈ, ਚਾਰ ਚ ਫੇਰਿਓ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮਿਲਣ ਵਾਸਤੇ ਮਾਲਵੇ ਦੇ ਸਰਦਾਰ ਆ ਗਏ, ਜਿਨ੍ਹਾਂ ਦਾ ਕੱਲ ਮੈਂ ਜ਼ਿਕਰ ਕਰ ਚੁੱਕਾ ਹਾਂ। ਤੇ ਮਾਝੇ ਵਿੱਚੋਂ ਸਰਦਾਰ ਆ ਗਏ, ਛੱਜਾ ਸਿੰਘ ਪੰਜ ਵੜੀਆ ਆ ਗਿਆ, ਨੌ ਸਿੰਘ ਚੰਦਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪੜਦਾਦੇ, ਸਰਦਾਰ ਚੜ ਸਿੰਘ ਸ਼ੁਕਰ ਚੱਕੀਆ ਦਾ ਪਿਤਾ ਨੌਦ ਸਿੰਘ, ਉਹ 5,000 ਦਾ ਜਥਾ ਲੈ ਕੇ ਹੁਸ਼ਿਆਰਪੁਰ ਦੇ ਨੇੜੇ ਸਤਲੁਜ ਦਰਿਆ ਦੇ ਕੰਢੇ ਉੱਤੇ ਆਣ ਕੇ ਬੈਠੇ। ਤੇ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੁਨੇਹਾ ਭੇਜਿਆ ਕਿ ਕਿੱਥੋਂ ਦਰਿਆ ਪਾਰ ਕਰਕੇ ਤੁਹਾਡੇ ਨਾਲ ਮਿਲਿਆ ਜਾਏ। ਇਹ ਪਤਾ ਇਹ ਵੀ ਲੱਗਾ ਕਿ ਸਰਹੰਦ ਦੇ ਇਲਾਕੇ ਵਿੱਚ ਸਤਲੁਜ ਦਰਿਆ ਦੇ ਕੰਢੇ ਉੱਤੇ ਮਲੇਰਕੋਟਲੀਆ ਨਵਾਬ ਸ਼ੇਰ ਮੁਹੰਮਦ ਖਾਨ ਫੌਜ ਲੈ ਕੇ ਬੈਠਾ ਹੈ। ਵਜ਼ੀਰ ਖਾਨ ਨੇ ਉਹਦਾ ਇਹ ਪਹਿਰਾ ਲਾਇਆ, ਉਹਦੀ ਡਿਊਟੀ ਲਾਈ ਹੈ ਕਿ ਜਿਹੜੇ ਮਾਝੇ ਵਿੱਚੋਂ ਆ ਰਹੇ ਨੇ, ਦੁਆਬੇ ਦੇ ਵਿੱਚੋਂ ਦੀ ਲੰਘ ਕੇ, ਉਹ ਸਤਲੁਜ ਦਰਿਆ ਪਾਰ ਕਰਕੇ ਬੰਦਾ ਸਿੰਘ ਨਾਲ ਨਾ ਮਿਲ ਸਕਣ। ਜਦੋਂ ਪਤਾ ਲੱਗਾ ਕਿ ਜਿਸ ਦਰਿਆ ਦੇ ਇਸ ਘਾਟ ਤੋਂ ਖਾਲਸੇ ਨੇ ਮਾਝੇ ਵੱਲੋਂ ਦੁਆਬੇ ਵਿੱਚ ਪ੍ਰਵੇਸ਼ ਕਰਕੇ ਤੇ ਦੁਆਬੇ ਵਿੱਚੋਂ ਮਾਲਵੇ ਵਿੱਚ ਆਉਣਾ, ਇਹ ਮਾਲਵੇ ਦਾ ਇਲਾਕਾ, ਇੱਥੇ ਅੱਗੇ ਸ਼ੇਰ ਮੁਹੰਮਦ ਖਾਂ ਬੈਠਾ ਉਸ ਪਤਨੂ ਤੇ, ਤੇ ਖਾਲਸਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸੁਨੇਹਾ ਭੇਜਿਆ ਕਿ ਇੱਥੋਂ ਤੁਸੀਂ ਥੋੜਾ ਜਿਹਾ ਉੱਤਰ ਦਿਸ਼ਾ ਵੱਲ ਪਹਾੜਾਂ ਵੱਲੇ ਤਾਂ ਚੜ ਜਾਓ, ਤੇ ਰੋਪੜ ਦੇ ਉੱਤੋਂ ਦੀ ਹੋ ਕੇ ਆਨੰਦਪੁਰ ਸਾਹਿਬ ਦੇ ਉੱਤੋਂ ਦੀ ਦਰਿਆ ਸਤਲੁਜ ਪਾਰ ਕਰਕੇ, ਸਬਸਾ ਨਦੀ ਪਾਰ ਕਰਕੇ ਛੱਤ ਬਨੂੜ ਦੇ ਇਲਾਕੇ ਵਿੱਚ ਆਣ ਕੇ ਸਾਨੂੰ ਮਿਲਿਓ। ਜਦੋਂ ਨਾਜ਼ਮ ਸਿੰਧ ਨੂੰ ਇਹ ਪਤਾ ਲੱਗਾ ਕਿ 5,000 ਦੀ ਗਿਣਤੀ ਮਾਝੇ ਵਿੱਚੋਂ ਆਏ ਸਿੰਘਾਂ ਦੀ, ਉਹ ਬੰਦਾ ਸਿੰਘ ਨਾਲ ਮਿਲਣ ਵਾਸਤੇ ਆਨੰਦਪੁਰ ਦੇ ਇਲਾਕੇ ਵੱਲ ਵੱਧ ਗਏ ਨੇ, ਇਹ ਤਾਕਤ ਇਕੱਠੀ ਹੋ ਜਾਏਗੀ। ਹੁਣ ਉਹਦੀ ਆਪਣੀ ਤਾਕਤ ਇਹਨਾਂ ਖਾਲਸਿਆਂ ਦੇ ਸਾਹਮਣੇ ਨਿਸਫਲ ਹੋ ਗਈ। ਉਹਨੇ ਫਿਰ ਆਪਣੇ ਸਾਥੀਆਂ ਨੂੰ ਸਰਹਿੰਦ ਬੁਲਾ ਕੇ, ਇਹ ਸਰਹੰਦ ਦੇ ਕਿਲੇ ਵਿੱਚ ਨਾਜ਼ਮ ਸਰਹਿੰਦ ਦਾ ਆਖਰੀ ਦਰਬਾਰ ਸੀ। ਇਸ ਤੋਂ ਬਾਅਦ ਖਾਲਸੇ ਨੇ ਉਹਦਾ ਦਰਬਾਰ ਨਹੀਂ ਜੇ ਲੱਗਣ ਦਿੱਤਾ, ਵਜ਼ੀਰ ਖਾਂ ਦਾ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਵਾਸਤੇ ਖਾਲਸੇ ਨੇ ਸਰਹੰਦ ਨੂੰ ਘੇਰਾ ਪਾ ਲਿਆ ਸੀ, ਮਾਨੋ ਇਹਦੀਆਂ ਬਾਹਾਂ ਭੰਨ ਦਿੱਤੀਆਂ ਸਨ। ਉਹਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਜਿਸ ਤਰ੍ਹਾਂ ਉਹਨਾਂ ਨੂੰ ਹੌਸਲਾ ਦਿੱਤਾ ਤੇ ਖਾਲਸੇ ਨਾਲ ਮੁਕਾਬਲਾ ਕਰਨ ਲਈ ਦਲੇਰੀਆਂ ਦਿੰਦਾ, ਸੁਣੀ ਉਸ ਵੇਲੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜਥਾ ਹੈ।
ਖਬਰ ਜਾ ਖਬਰ ਜਾ ਸਰਦਾਰ ਖਬਰ ਜਾ ਖਬਰ ਜਾ ਸਰਦਾਰ ਬੁਲਾਏ, ਸਿੰਘਾਂ ਦਾ ਖਦ ਕੁੱਲ ਨੂੰ ਦੱਸਿਆ ਸਮਝਾਏ ਖਤ ਕੁੱਲ ਨੂੰ ਦੱਸਿਆ ਸਮਝਾਏ
ਕਰਨ ਤਿਆਰੀ
ਜੰਗ ਦੀ ਸਰਮਤਾ ਪਕਾਏ ਜੰਗ ਦੀ ਸਭ ਮਤਾ ਪਕਾਏ
ਲਸ਼ਕਰ ਚੜੇ ਬੇ ਹੋੜ ਕੇ
ਜੋ ਬੱਦਲ ਛਾਏ ਸੀਤਲਾ ਅੰਬਰ ਗੁੰਜਾਏ
20 ਮਈ 1710 ਈਸਵੀ ਨੂੰ ਆਪਣੀ ਫੌਜ ਲੈ ਕੇ ਇਹਦੀ ਫੌਜ ਫਿਰ ਵੀ 20,000 ਦੀ ਗਿਣਤੀ ਵਿੱਚ ਹੈ ਰਣ ਮੈਦਾਨ ਨਿਯਤ ਕੀਤਾ ਗਿਆ ਛੱਪੜ ਝਿੜੀ ਇਹ ਅਸਲ ਪੁਰਾਣਾ ਨਾਂ ਹੈ ਇਤਿਹਾਸ ਵਿੱਚ ਪ੍ਰਸਿੱਧ ਨਾਂ ਆਇਆ ਚੱਪੜ ਝਿੜੀ ਕਈ ਵਾਰ ਮੈਂ ਸੋਚਦਾ ਹੁੰਦਾ ਸਾਂ ਕਿ ਇਹ ਨਾਂ ਕਿਹੋ ਜਿਹਾ ਨਾਂ ਹੈ ਇੱਕ ਮਜ਼ਾਹੀਆ ਜਿਹਾ ਨਾਂ ਹੈ ਅਸਲ ਵਿੱਚ ਉਸ ਅਸਥਾਨ ਦਾ ਨਾਂ ਆ ਪਿਛਲੇ ਸਾਲ ਬਣਾਇਆ ਗਿਆ ਨਾ ਹੈਰੀਟੇਜ ਉਹਨਾਂ ਬਹਾਦਰਾਂ ਦੀ ਸ਼ਹਾਦਤ ਦੀ ਯਾਦ ਵਿੱਚ ਪੁਰਾਣਾ ਇੱਕ ਬਹੁਤ ਵੱਡਾ ਪਾਣੀ ਦਾ ਜ਼ਖੀਰਾ ਸੀ ਤੇ ਜਿੱਥੇ ਪਾਣੀ ਹੋਵੇ ਪਾਣੀ ਦੇ ਕਿਨਾਰੇ ਉੱਤੇ ਦਰਖਤ ਜ਼ਰੂਰ ਹੁੰਦੇ ਹੈ ਕਿਉਂਕਿ ਪਾਣੀ ਦੀ ਸੁੱਖ ਸੁਵਿਧਾ ਹੈ ਇਸ ਪਾਣੀ ਦੇ ਕੰਢੇ ਉੱਤੇ ਖਾਲਸੇ ਨੇ ਮੋਰਚਾਬੰਦੀ ਕੀਤੀ ਸੀ ਲੜਾਈ ਵਿੱਚ ਲੜਦਿਆਂ ਜਦੋਂ ਬੰਦਾ ਫੱਟੜ ਹੋ ਕੇ ਡਿੱਗਦਾ ਹੈ ਸਭ ਤੋਂ ਪਹਿਲਾਂ ਉਹ ਪਾਣੀ ਮੰਗਦਾ ਤੇ ਪਾਣੀ ਪਿਆਉਣ ਵਾਸਤੇ ਤੇ ਜੰਗਾਂ ਯੁੱਧਾਂ ਵਿੱਚ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਖਾਸ ਤੌਰ ਤੇ ਸਿੱਖਾਂ ਦੀ ਖਾਲਸਿਆਂ ਦੀ ਡਿਊਟੀ ਲਾਈ ਸੀ ਜਿਹਦੇ ਵਿੱਚੋਂ ਪ੍ਰਸਿੱਧ ਭਾਈ ਘਨੱਈਆ ਜੀ ਮੈਦਾਨੇ ਜੰਗ ਦੇ ਮੋਢੇ ਤੇ ਮਸ਼ਕ ਲੈ ਕੇ ਖਾਲਸੇ ਨੂੰ ਸਿੰਘਾਂ ਨੂੰ ਲੜਾਕਿਆਂ ਨੂੰ ਜਿਹੜਾ ਫੱਟੜ ਹੋ ਕੇ ਡਿੱਗਦਾ ਉਹਨੂੰ ਪਾਣੀ ਪਿਆਉਂਦੇ ਪਰ ਪਾਣੀ ਪਿਆਉਣ ਦੇ ਵਕਤ ਵਿੱਚ ਉਹਨੂੰ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰੋ ਗੁਰਹਾਈ ਇਹ ਸ਼ਬਦ ਚੇਤੇ ਆਉਣ ਲੱਗ ਪਿਆ ਵੀ ਇਹ ਸਾਡਾ ਇੱਕੋ ਹੀ ਪਿਤਾ ਹੈ ਤੇ ਇੱਕੋ ਦੇ ਅਸੀਂ ਪਿਓ ਦੇ ਪੁੱਤ ਹਾਂ ਤੇ ਉਹ ਮੈਦਾਨੇ ਜੰਗ ਅੰਦਰ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦਾ ਜਿਹੜਾ ਕੋਈ ਪਾਣੀ ਮੰਗਦਾ ਨਾ ਉਹਨੂੰ ਵੀ ਪਾਣੀ ਪਿਆ ਦਿੰਦਾ ਹੈ ਸ਼ਿਕਾਇਤ ਗਈ ਭਾਈ ਘਨੱਈਆ ਜੀ ਦੀ ਕਿ ਸਤਿਗੁਰੂ ਜੀ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਕਲਗੀ ਵਾਲੇ ਪਾਤਸ਼ਾਹ ਕੋਲ ਇਹ ਅਸੀਂ ਜੰਗ ਲੜਦੇ ਹਾਂ ਦੁਸ਼ਮਣ ਨੂੰ ਮਾਰਦੇ ਹਾਂ ਜਿਹੜਾ ਕੋਈ ਫੱਟੜ ਹੋ ਕੇ ਡਿੱਗਦਾ ਹੈ ਆਹ ਤੁਹਾਡਾ ਪਾਣੀ ਪਿਆਉਣ ਵਾਲਾ ਸਿੱਖ ਜਿਹਦੀ ਡਿਊਟੀ ਲਾਈ ਹੈ ਤੁਸੀਂ ਸਿੱਖਾਂ ਨੂੰ ਪਾਣੀ ਪਿਆਉਣਾ, ਖਾਲਸੇ ਨੂੰ ਪਾਣੀ ਪਿਆਉਣਾ, ਲੜਾਕੇ ਸਿਪਾਹੀਆਂ ਜਦੋਂ ਫੱਟਣ ਹੁੰਦੇ ਉਹਨਾਂ ਨੂੰ, ਜਿਹਨੂੰ ਪਾਣੀ ਦੀ ਲੋੜ ਹੈ ਉਹਨੂੰ ਪਾਣੀ ਪਿਆਉਣਾ, ਇਹ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੋਰ ਸੱਦ ਲਿਆ, ਹਜ਼ੂਰ ਕਹਿੰਦੇ ਭਾਈ ਕਨਈਆ ਜੀ ਤੁਹਾਡੀ ਸ਼ਿਕਾਇਤ ਆਈ ਹੈ। ਕਹਿੰਦੇ ਜੀ ਕਾਹਦੀ? ਕਿ ਤੁਸੀਂ ਵੈਰੀਆਂ ਨੂੰ ਪਾਣੀ ਪਿਆਉਂਦੇ ਜੇ। ਉਸ ਗੁਰਸਿੱਖ ਨੇ ਇੱਕ ਗੱਲ ਸਤਿਗੁਰੂ ਕਲਗੀਧਰ ਮਹਾਰਾਜ ਦੇ ਸਾਹਮਣੇ ਦਿਲ ਖੋਲ੍ਹ ਕੇ ਸਾਫ਼ ਕਹਿ ਦਿੱਤੀ। ਕਹਿਣ ਲੱਗਾ, ਮਹਾਰਾਜ ਜਿਹੜਾ ਮੈਦਾਨੇ ਜੰਗ 'ਚ ਪਾਣੀ ਮੰਗਦਾ ਮੈਨੂੰ ਤਾਂ ਤੁਹਾਡਾ ਹੀ ਰੂਪ ਦਿਸਦਾ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਤੁਹਾਡਾ ਰੂਪ ਦਿਸਦਾ ਹੈ। ਹਜ਼ੂਰ ਖੁਸ਼ ਹੋ ਗਏ, ਕਹਿਣ ਲੱਗਿਆ ਮਰਮ ਪੱਟੀ ਲੈ ਜਾ। ਜਿਹੜਾ ਫੱਟੜ ਵੇਖੇ ਨਾ, ਪਾਣੀ ਪਿਆਉਣ ਦੇ ਨਾਲ ਨਾਲ ਉਹਨੂੰ ਮਰਮ ਪੱਟੀ ਵੀ ਕਰਨੀ ਹੈ। ਹੁਣ ਜੰਗ ਵਿੱਚ ਗੁਰੂ ਕੀ ਬਾਣੀ ਦਾ ਫਰਮਾਨ ਹੈ, ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਈ। ਪਾਣੀ ਮਨੁੱਖ ਦੀ ਜ਼ਿੰਦਗੀ ਹੈ। ਜਿਹੜੇ ਖਾਲਸੇ ਇਸ ਵੇਲੇ ਲੜਾਈ ਦੇ ਮੈਦਾਨ ਅੰਦਰ ਬਾਬਾ ਬੰਦਾ ਸਿੰਘ ਦੀ ਕਮਾਨ ਥੱਲੇ ਆਏ ਹੈ, ਇਹਨਾਂ ਦੀ ਗਿਣਤੀ 10,000 ਦੀ ਹੈ। ਦੂਣੀ ਫੌਜ ਵਜ਼ੀਰ ਖਾਨ ਦੇ ਕੋਲ ਆਏ ਦੀ ਗਿਣਤੀ 20,000 ਦੀ ਹੈ। ਛੱਪੜ ਝਿੜੀ ਦੇ ਮੈਦਾਨ ਵਿੱਚ ਅੱਜ ਤੋਂ 302 ਸਾਲ ਪਹਿਲਾਂ 20 ਮਈ 1710 ਈਸਵੀ ਨੂੰ ਸਤਿਗੁਰੂ 1710 ਈਸਵੀ ਨੂੰ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੇ ਲਾਡਲੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਵਾਸਤੇ ਖਾਲਸੇ ਮੈਦਾਨੇ ਜੰਗ ਵਿੱਚ ਪਾਣੀ ਉੱਤੇ ਉਹਨਾਂ ਕਬਜ਼ਾ ਕਰ ਲਿਆ। ਵਜ਼ੀਰ ਖਾਨ ਦੀ ਫੌਜ ਦੀ ਤਰਤੀਬ ਵੇਖੋ, ਸਾਰਿਆਂ ਤੋਂ ਅੱਗੇ ਤੋਪਖਾਨਾ ਸਿੰਘਾਂ ਨੂੰ ਮਾਰਨ ਵਾਸਤੇ, ਉਹਦੇ ਕੋਲ ਤੋਪਾਂ ਸੀ, ਤੋਪਖਾਨਾ ਫਿੱਟ ਕੀਤਾ ਹੈ। ਉਸ ਤੋਂ ਪਿੱਛੇ ਪੈਦਲ ਬੰਦਿਆਂ ਦੀ ਲਾਈਨ ਹੈ, ਜਿਹੜੀ ਪੈਦਲ ਫੌਜ ਹੈ। ਪੈਦਲ ਫੌਜ ਤੋਂ ਪਿੱਛੇ ਘੋੜ ਸਵਾਰ ਤੇ ਘੋੜ ਸਵਾਰਾਂ ਤੋਂ ਪਿੱਛੇ ਹਾਥੀਆਂ ਦੀ ਲਾਈਨ, ਹਾਥੀਆਂ ਦੀ ਲਾਈਨ ਦੇ ਨਾਲ ਊਠਾਂ, ਇਹਦੀ ਇੱਕ ਲਾਈਨ ਊਠਾਂ ਦੀ ਜਿਨ੍ਹਾਂ ਉੱਤੇ ਜੰਬੂਰ ਕੇ ਛੋਟੀਆਂ ਤੋਪਾਂ ਲੱਦੀਆਂ ਹੋਈਆਂ ਨੇ। ਜਦੋਂ ਲੋੜ ਪਈ ਇਹ ਤੋਪਖਾਨਾ ਵਜ਼ੀਰ ਖਾਨ ਦੀ ਰਾਖੀ ਵਾਸਤੇ ਹੈ, ਇਹ ਛੋਟੀਆਂ ਤੋਪਾਂ ਵਾਲਾ। ਇਹਦੇ ਪਿੱਛੇ ਆਪ ਬੁੱਢਾ ਨਾਜ਼ਮ ਸਰਿੰਦ ਵਜ਼ੀਰ ਖਾਨ ਹਾਥੀ ਉੱਤੇ ਹੈ ਤੇ ਉਹਦੇ ਨਾਲ ਹੋਰ ਇੱਕ ਹਾਥੀਆਂ ਦੀ ਲਾਈਨ ਹੈ। ਆਪਣੇ ਖਾਸ ਨਵਾਬ ਅਹਿਲਕਾਰਾਂ ਨੂੰ, ਹਮਾਇਤੀਆਂ ਨੂੰ ਉਹਨਾਂ ਹਾਥੀਆਂ ਉੱਤੇ ਸਵਾਰ ਕਰਵਾਇਆ ਹੋਇਆ। ਇਸ ਤਰ੍ਹਾਂ ਜੰਗ ਦੀ ਤਰਤੀਬ ਹੈ, ਸਭ ਤੋਂ ਅੱਗੇ ਤੋਪਖਾਨਾ, ਉਸ ਤੋਂ ਪਿੱਛੇ ਪੈਦਲ, ਉਸ ਤੋਂ ਪਿੱਛੇ ਘੋੜ ਸਵਾਰ, ਫਿਰ ਊਠਾਂ ਉੱਤੇ ਲੱਦੀਆਂ ਜੰਬੂਰਕਾ ਤੋਪਾਂ ਤੇ ਸਾਰਿਆਂ ਤੋਂ ਪਿੱਛੇ ਹਾਥੀਆਂ ਦੀ ਲਾਈਨ, ਸਭ ਤੋਂ ਪਿੱਛੇ ਆਪ ਤੇ ਖਾਲਸਾ ਪੰਥ ਦੀ ਫੌਜ ਦੀ ਤਰਤੀਬ, ਸਾਰਿਆਂ ਤੋਂ ਅੱਗੇ ਸਿੱਖ ਸਰਦਾਰ ਘੋੜ ਸਵਾਰ ਤੇ ਉਸ ਤੋਂ ਪਿੱਛੇ ਪੈਦਲ। ਹੁਣ ਫੌਜ 3 ਤਰ੍ਹਾਂ ਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ। ਇੱਕ ਹੈ ਲੜਾਕੇ ਖਾਲਸੇ ਦੀ, ਇੱਕ ਗੰਡਾ ਮੱਲ ਸੁੱਚਾਨੰਦ ਦਾ ਭਤੀਜਾ ਆ ਗਿਆ, 500 ਬੰਦਾ ਉਹਦੀ ਕਮਾਨ ਥੱਲੇ ਸੀ। ਉਹਨੇ ਰੋ ਰੋ ਕੇ ਫਰੇਬੀ ਬੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਵਿਸ਼ਵਾਸ ਵਿੱਚ ਲੈ ਲਿਆ ਤੇ ਬਾਬਾ ਜੀ ਨੇ ਉਹਨੂੰ ਪਨਾਹ ਦਿੱਤੀ। ਉਹ ਕਹਿੰਦਾ ਮੈਂ ਲੜਾਂਗਾ, ਮੈਂ ਮਾਰਾਂਗਾ ਆਪਣੇ ਚਾਚੇ ਨੂੰ, ਮਾਰਨ ਦਾ ਵਾਅਦਾ ਕਰ ਲਿਆ। ਪਰ ਸਰਦਾਰ ਕਾਹਨ ਸਿੰਘ, ਵਿਨੋਦ ਸਿੰਘ, ਬਾਜ ਸਿੰਘ, ਰਣ ਸਿੰਘ ਤੇ ਦਇਆ ਸਿੰਘ, ਇਹ 5 ਸਿੰਘ ਜਿਹੜੇ ਸਤਿਗੁਰਾਂ ਨੇ ਕਲਗੀਧਰ ਮਹਾਰਾਜ ਜੀ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਭੇਜੇ ਸਨ, ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ ਕਿ ਤੁਸੀਂ ਰਣ ਮੈਦਾਨ ਅੰਦਰ ਬੰਦਾ ਸਿੰਘ ਦੀ ਕੰਡ ਖਾਲੀ ਨਹੀਂ ਹੋਣ ਦੇਣੀ। ਸਿਆਣੇ ਕਹਿੰਦੇ ਆ ਮਨੁੱਖ ਜਦੋਂ ਸਿਪਾਹੀ ਲੜਦਾ ਹੋਵੇ ਨਾ, ਉਹਦੀ ਕੰਡ ਖਾਲੀ ਨਾ ਹੋਵੇ, ਉਹ ਕਦੇ ਬਹਾਦਰੀ ਤੋਂ ਪਿੱਛੇ ਹਟਦਾ ਹੀ ਨਹੀਂ, ਰਣ ਮੈਦਾਨ 'ਚ ਵੱਧ ਕੇ ਲੜੇਗਾ। ਉਸ ਵੇਲੇ ਦਾ ਨਕਸ਼ਾ ਐਸਾ, ਚਾਰ ਚਫੇਰੇ ਹਮਲਾ ਹੋਣ ਦਾ ਖਤਰਾ ਹੈ। ਤੇ ਨਾਲ ਆ ਗਏ ਖਾਲਸੇ ਮਲਵਈ ਸਰਦਾਰ ਆਲੀ ਸਿੰਘ, ਮਾਲੀ ਸਿੰਘ, ਹੋਰ ਸਿੱਖ ਸਰਦਾਰ, ਤੇ ਨਾਲ ਆ ਗਏ ਮਜਾਹਿਲ। ਇਹਨਾਂ ਇੱਕ ਬਹਿ ਕੇ ਗੁਰਮਤਾ ਕੀਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਵਾਸਤੇ ਇਸ ਮੈਦਾਨ ਦੇ ਵਿੱਚ ਇੱਕ ਉੱਚਾ ਥੜਾ ਉਸਾਰਿਆ ਜਾਏ, ਉਸ ਥੜੇ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਲਿਆਰ ਦਿੱਤਾ ਜਾਏ ਤੇ ਉਹਦੇ ਚਫੇਰੇ ਖਾਲਸਾ ਫੌਜ ਦਾ ਸਖ਼ਤ ਪਹਿਰਾ ਲਾਇਆ ਜਾਏ, ਕਿਉਂਕਿ ਗੰਡਾ ਮੱਲ ਸੁੱਚਾਨੰਦ ਦਾ ਭਤੀਜਾ ਹੈ, ਇਹਦੀ ਨੀਅਤ ਵਿੱਚ ਫਰਕ ਹੈ, ਇਹਦੇ ਉੱਤੇ ਇਤਬਾਰ ਨਹੀਂ ਕਰਨਾ ਚਾਹੀਦਾ। ਇਹ ਗੱਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਹੀਂ ਦੱਸੀ, ਇਹ ਖਾਲਸੇ ਦੀ ਆਪਣੀ ਕਾਰ ਸੀ ਤੇ ਬੇਨਤੀ ਕੀਤੀ, ਬਾਬਾ ਜੀ ਇਸ ਉੱਚੇ ਥੜੇ ਉੱਤੇ ਤੁਸਾਂ ਖਲੋਣਾ ਹੈ। ਤੁਹਾਡੇ ਕੋਲ ਤਿਆਰ ਬਰ ਤਿਆਰ ਘੋੜਾ ਰਹੇਗਾ, ਲੋੜ ਪਈ ਤੁਸੀਂ ਮੈਦਾਨੇ ਜੰਗ ਵਿੱਚ ਆਇਓ, ਨਹੀਂ ਤਾਂ ਇੱਥੇ ਖਾਲਸੇ ਨੂੰ ਦਿਸਦੇ ਰਹੋ, ਕਿਉਂਕਿ ਪਹਿਲੀਆਂ ਜੰਗਾਂ ਪਹਿਲੀਆਂ ਲੜਾਈਆਂ ਅਕਸਰ ਜਿਹੜਾ ਲੜਾਈ ਲੜਾਉਣ ਵਾਲਾ ਹੁੰਦਾ ਸੀ ਸੀਨੀਅਰ ਆਗੂ ਜਰਨੈਲ ਜਾਂ ਬਾਦਸ਼ਾਹ, ਉਹਦੇ ਵਾਸਤੇ ਉੱਚਾ ਬੁਰਜ ਬਣਾਇਆ ਜਾਂਦਾ, ਉਹਨੂੰ ਬੁਰਜ ਵਿੱਚ ਖਿਲਾਰਿਆ ਜਾਂਦਾ, ਉਹ ਆਪਣੀ ਫੌਜ ਦੇ ਦਸਤੇ ਵੇਖਦਾ ਕਿਹੜੇ ਪਾਸੇ ਕਮਜ਼ੋਰ ਹੈ, ਹੱਥ ਵਿੱਚ ਉਹਦੇ ਨੰਗੀ ਤਲਵਾਰ ਹੁੰਦੀ ਉਧਰੋਂ ਇਸ਼ਾਰਾ ਕਰਦਾ, ਜਿਹੜਾ ਸਪੇਅਰ ਦਸਤਾ ਹੁੰਦਾ ਉਹ ਅੱਗੇ ਵੱਧਦਾ, ਲੜਾਈ ਉਹ ਲੜਾਉਂਦਾ ਸੀ। ਇਸ ਤਰਤੀਬ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਰਣ ਮੈਦਾਨ ਅੰਦਰ ਉੱਚੇ ਥੜੇ ਉੱਤੇ ਉੱਚੇ ਪਰੇ ਉੱਤੇ ਖਿਲਾਰਿਆ ਗਿਆ ਤਾਂ ਕਿ ਖਾਲਸੇ ਨੂੰ ਸਿੱਖਾਂ ਦਾ ਜਰਨੈਲ ਦਿਸਦਾ ਰਹੇ, ਲੜਾਈ ਉਹਦੀ ਕਮਾਨ ਥੱਲੇ ਹੋਣੀ ਹੈ। ਜਿਹੜੇ ਘੋੜ ਸਵਾਰ ਸਨ ਉਹ ਤੇ ਘੋੜਿਆਂ ਦੀਆਂ ਵਾਗਾਂ ਖਿੱਚ ਕੇ ਖਲੋਤੇ ਹੈ, ਪਰ ਜਿਹੜੇ ਪੈਦਲ ਸੀ ਉਹ ਇੰਨੇ ਉਤਾਵਲੇ ਇੰਨੇ ਕਾਹਲੇ ਸੀ, ਕਿਹੜਾ ਵੇਲਾ ਹੋਵੇ ਉਹ ਸਾਹਿਬਜ਼ਾਦਿਆਂ ਦੇ ਕਾਤਲ ਦੇ ਗਲ ਜਾ ਪਈਏ, ਉਹ ਘੋੜ ਸਵਾਰਾਂ ਤੋਂ ਅੱਗੇ ਵੱਧ ਵੱਧ ਕੇ ਛਾਲਾਂ ਮਾਰ ਕੇ ਅੱਗੇ ਵੱਧਦੇ। ਖਾਲਸਾ ਪੰਥ ਦੀ ਤੇ ਨਾਜ਼ਮ ਸਰਹਿੰਦ ਦੀ ਛੱਪੜ ਝਿੜੀ ਦੇ ਮੈਦਾਨ ਵਿੱਚ ਹੋਣ ਵਾਲੀ ਲੜਾਈ, ਛੱਪੜ ਝਿੜੀ ਦੇ ਮੈਦਾਨ ਵਿੱਚ ਹੋਣ ਵਾਲੀ ਲੜਾਈ ਇਸ ਤਰਤੀਬ ਨਾਲ ਸੀ। ਕੱਲ ਦੇ ਦੀਵਾਨ ਵਿੱਚ ਆਪਾਂ ਇਸ ਜੰਗ ਦੇ ਵਿਸਥਾਰ ਸਹਿਤ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ। ਇੰਨਾ ਕੁਝ ਕਹਿ ਕੇ ਆਪਾਂ ਸੁਖਿਮਾ ਦੇ ਜਾਚਕਾਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ, ਕਿਉਂਕਿ ਕੱਲ ਇਹ ਕੈਨੇਡਾ ਦੀ ਤਾਰੀਖ ਵਿੱਚ 22 ਮਈ ਦਾ ਦਿਨ ਹੈ, ਉਹ ਜੰਗ ਦਾ ਦਿਨ ਹੈ। ਆਹ ਜਿਹੜੀ ਅੱਜ ਦੀ ਰਾਤ ਜਾ ਰਹੀ ਹੈ, ਇਸ ਰਾਤ ਇੱਥੇ ਤੇ ਰਾਤ ਹੈ ਨਾ, ਇੰਡੀਆ ਵਿੱਚ ਦਿਨ ਹੈ, ਉਹ ਤਾਰੀਖੀ ਦਿਨ ਹੈ। ਅੱਜ ਤੋਂ 302 ਸਾਲ ਪਹਿਲੇ ਉਸ ਮੈਦਾਨੇ ਜੰਗ ਅੰਦਰ ਸਿੱਖਾਂ ਦਾ ਪਹਿਲਾ ਬਾਦਸ਼ਾਹ ਜਿਸ ਕਦਰ ਸਿੱਖ ਪੰਥ ਦੀ ਅਗਵਾਈ ਕਰਦਾ ਹੋਇਆ ਮੈਦਾਨੇ ਜੰਗ ਵਿੱਚ ਸਤਿਗੁਰੂ ਕਲਗੀਧਰ ਮਹਾਰਾਜ ਦੇ ਪਰਿਵਾਰ ਦੇ ਕਾਤਲਾਂ ਨੂੰ ਸੋਧ ਲਾਏ, ਉਸ ਵੇਲੇ ਦਾ ਨਕਸ਼ਾ ਕੱਲ ਦੇ ਦੀਵਾਨ ਵਿੱਚ ਬਿਣੇ ਕਰਾਂਗੇ। ਇੰਨਾ ਕੁਝ ਕਹਿ ਕੇ ਆਪਾਂ ਸੁਖਿਮਾ ਦੇ ਜਾਚਕਾਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ। ਗੁਰੂ ਕੀ ਸੰਗਤ ਵੱਲੋਂ ਬਹੁਤ ਸਾਰਾ ਸਨਮਾਨ ਆਇਆ, ਜਿਨ੍ਹਾਂ ਖਜ਼ਾਨੇ ਚੋਂ ਮਾਇਆ ਗੁਰਦੇਵ ਚੜ੍ਹਦੀ ਕਲਾ ਕਰਨ ਹਰ ਮਦਾਨ ਫਤਿਹ, ਆਓ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਉਪਰੰਤ ਅਰਦਾਸ ਹੋਵੇਗੀ। ਗੁਰੂ ਦੇਵ ਸੱਚੇ ਪਾਤਸ਼ਾਹ ਸੁਖਾਨ ਸਾਹਿਬ ਬਿਰਾਜਮਾਨ ਹੋਣਗੇ। ਸੰਗਤਾਂ ਨੇ ਗੁਰੂ ਕਾ ਲੰਗਰ ਛਕ ਕੇ ਖੁਸ਼ੀ ਪ੍ਰਾਪਤ ਕਰਦਿਆਂ ਆਪਣੇ ਆਪਣੇ ਘਰਾਂ ਨੂੰ ਜਾਣਾ ਹੈ। ਸਾਰੀ ਸੰਗਤ ਮਿਲ ਕੇ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕਰੀਏ।
ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਾਦਾਈਆਂ,
ਸਾਗਰ ਤਨ ਪਰਵਾਰ ਭਰਿਆ ਸ਼ਬਦ ਕਾਮਣਿਆਈਆਂ,
ਸ਼ਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ,
ਨਾਨਕ ਆਨੰਦ ਹੋਇਆ ਸਤਿਗੁਰੂ ਮੈਂ ਪਾਇਆ,
ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ,
ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਭਨਾ ਗਲਾਂ ਸਮਰਾ ਸੁਆਮੀ ਸੁਖ ਮਨੋ ਸਾਰੇ,
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਹਿਬਾ ਕਿਆ ਨਹੀਂ ਕਰਤੇ ਰਹਿ,
ਕਰਤਾ ਤੇਰਾ ਸਭ ਕੁਛ ਜਿਸ ਦੇ ਸੋ ਪਾਵੇ,
ਦਾਸ ਪੁੱਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ,
ਕਹੇ ਨਾਨਕ ਸੱਚੇ ਸਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ,
ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ,
ਸਾਤ ਸੁਖ ਮਣਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ,
ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ,
ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ,
ਵਾਜੇ ਪੰਚ ਸ਼ਬਦ ਤਿਤ ਕਾਰਸ ਪਾਗੇ, ਕਾਰਸ ਪਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ,
ਪੰਜ ਦੂਤ ਤੁਧ ਵਸ ਕੀਤੇ ਕਾਲ ਕੰਤੂ ਮਾਰਿਆ,
ਪੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ,
ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ,
ਅਣਦ ਸੁਣੋ ਵੱਡ ਪਾਗਿਓ ਸਗਲ ਮਨੋਰਥ ਪੂਰੇ
ਬਾਰ ਬ੍ਰਹਮ ਜਗ ਪਾਇਆ ਉਤਰੇ ਸਗਲ ਸੂਰੇ
ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ
ਸਾਜਣ ਪੈ ਸਰਸੇ ਪੂਰੇ ਗੁਰ ਦੇ ਜਾਣੀ
ਸੁਣਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਹਿ ਆਪਰ ਪੂਰੇ
ਨਾਥ ਗੁਰ ਚਰਨ ਲਾਗੇ ਵਾਜੇ ਅਲ ਹਲ ਸੂਰ ਸਲੋਕ
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ
ਰਾਤ ਦੁਇਦਾਈ ਜਾਇਆ ਖੇਲੇ ਸਗਲ ਜਗਤ
ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ
ਕਰਮੇ ਆਪੋ ਆਪਣੀ ਕੇ ਨੇੜੇ ਕੈ ਦੂਰ
ਜਿੰਨੀ ਨਾਮ ਧਿਆਇਆ ਗੈ ਮੁਸਕਤ ਕਾਲ
ਨਾਨਕ ਦੇ ਮੁਖ ਪੁੱਜੀ ਨੇ ਕੀਤੀ ਛੁੱਟੀ ਨਾਲ
ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।